ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਲਾਜ ਮਰੰਤੀ ਮਰ ਗਈ, ਘੂੰਘਟ ਖੋਲ ਚੱਲੀ, ਸਾਸ ਦੀਵਾਨੀ ਬਾਵਰੀ, ਸਿਰ ਤੇ ਸੰਤ ਤਲੀ, ਲਾਜ ਮਰੰਤੀ ਮਰ ਗਈ, ਘੂੰਘਟ ਖੋਲ ਚੱਲੀ, ਸਾਸ ਦੀਵਾਨੀ ਬਾਵਰੀ, ਸਿਰ ਤੇ ਸੰਕ ਟਲੀ, ਪ੍ਰੇਮ ਬੁਲਾਈ ਰਲੀ ਸੋ, ਮਨ ਮਹਿ ਸਭ ਦੇ ਆਨੰਦ, ਲਾਲ ਰੱਤੀ ਲਾਲੀ ਭਾਈ, ਗੁਰਮੁਖ ਭਾਈ ਨਿਚਿੰਦ, ਪ੍ਰੇਮ ਬੁਲਾਈ ਰਲੀ ਸੋ, ਮਨ ਮਹਿ ਸਭ ਦੇ ਆਨੰਦ, ਲਾਲ ਰੱਤੀ ਲਾਲੀ ਭਾਈ, ਗੁਰਮੁਖ ਭਾਈ ਨਿਚਿੰਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਲੋਕ ਪਰਲੋਕ ਦੇ ਰਾਖੇ, ਚਵਰ ਛਤਰ ਤਖਤ ਦੇ ਮਾਲਕ, ਦੋ ਜਹਾਨ ਦੇ ਬਾਲੀ, ਨਿਮਾਣੀਆਂ ਦੇ ਮਾਣ, ਨਿਤਾਣੀਆਂ ਦੇ ਤਾਨ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਿੱਖ ਪੰਥ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰੂ ਪਿਆਰੀ ਸਤਿ ਸੰਗਤ ਜੀ ਇੱਕ ਵਾਰੀ ਫਿਰ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਕੋ ਆਪਾਂ ਗੁਰੂ ਸ਼ਬਦ ਦੇ ਵਿਚਾਰ ਸੁਣ ਰਹੇ ਬਹੁਤ ਵੱਡੇ ਭਾਗੋ ਵਾਲੇ ਹਾਂ, ਸਾਨੂੰ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਕੰਨਾਂ ਨੂੰ ਗੁਰੂ ਦੀ ਬਾਣੀ, ਗੁਰੂ ਦੀ ਬਾਣੀ ਦੀ ਵਿਚਾਰ ਸੁਣਨ ਨੂੰ ਪ੍ਰਾਪਤ ਹੋ ਰਹੀ ਹੈ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਸ੍ਰੀ ਦਰਬਾਰ ਸਾਹਿਬ ਜੀ ਤੋਂ ਜੋ ਹੁਕਮ ਸਾਡੀ ਝੋਲੀ ਪਿਆ ਹੈ, ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁਚ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਮੁਤਾਬਕ ਉਸ ਪਾਵਨ ਮਹਾਂਵਾਕ ਦੀ ਵਿਚਾਰ ਆਪਾਂ ਨੇ ਸਾਂਝੀ ਕਰਨੀ ਹੈ। ਅੱਜ ਇੱਕ ਬੜਾ ਮਹਾਨ ਇਤਿਹਾਸਕ ਪੁਰਬ ਵੀ ਹੈ, ਪਰ ਉਹ ਇਤਿਹਾਸਕ ਪੁਰਬ ਹੈ ਬਹੁਤ ਹੀ ਸਤਿਕਾਰ ਚੂਕ ਭਗਤ ਧੰਨਾ ਜੀ ਦਾ ਜਨਮ ਦਿਹਾੜਾ। ਪਰ ਇਸ ਜਨਮ ਦਿਹਾੜੇ ਦੀਆਂ ਸਮੂਹੋਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਗੁਰੂ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ। ਭਗਤ ਧੰਨਾ ਜੀ ਜਿਨ੍ਹਾਂ ਦਾ ਜਨਮ 1415 ਦੇ ਅੰਦਰ ਅੱਜ ਦੇ ਦਿਨ ਰਾਜਸਥਾਨ ਦੇ ਜ਼ਿਲ੍ਹਾ ਟੌਂਕ ਦੇ ਵਿੱਚ ਪੈਂਦੇ ਪਿੰਡ ਧੂਆਨ ਕਲਾਂ ਦੇ ਵਿੱਚ ਹੋਇਆ। ਅਸੀਂ ਇਸ ਕਰਕੇ ਭਗਤ ਧੰਨਾ ਜੀ ਨੂੰ ਯਾਦ ਕਰ ਰਹੇ ਹਾਂ ਕਿਉਂਕਿ ਭਗਤ ਧੰਨਾ ਜੀ ਦੇ ਤਿੰਨ ਸ਼ਬਦ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਸੁਸ਼ੋਭਿਤ ਹੈ, ਔਰ ਚੌਥਾ ਇੱਕ ਸ਼ਬਦ ਜਿਹੜਾ ਹੈ ਉਹ ਮਹੱਲਾ ਪੰਜਵਾਂ ਸਰਲੇਖ ਹੇਠ ਵੀ ਅਸੀਂ ਪੜ੍ਹਦੇ ਹਾਂ ਔਰ ਸੁਣਦੇ ਹਾਂ। ਕੁਝ ਵਿਦਵਾਨਾਂ ਨੇ ਇਹਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰ ਬਿੰਦ ਤੋਂ ਉਚਾਰਨ ਦੱਸਿਆ ਤੇ ਕੁਝ ਵਿਦਵਾਨਾਂ ਨੇ ਭਗਤ ਧੰਨਾ ਜੀ ਦਾ ਉਚਾਰਨ ਦੱਸਿਆ। ਭਗਤ ਧੰਨਾ ਜੀ ਪ੍ਰਭੂ ਪਿਆਰ ਵਾਲੇ ਭਗਤ ਹੋਏ ਨੇ, ਉਹਨਾਂ ਨੇ ਅਕਾਲ ਪੁਰਖ ਪਰਮੇਸ਼ਵਰ ਦੀ ਪ੍ਰਾਪਤੀ ਕੀਤੀ ਹੈ। ਕਿਵੇਂ ਕੀਤੀ ਹੈ? ਇਹ ਖੁਦ ਉਹਨਾਂ ਨੇ ਗੁਰੂ ਪਿਆਰੇ ਆਪਣੀ ਪਾਵਨ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਅਸੀਂ ਭਗਤ ਧੰਨਾ ਜੀ ਜ਼ਿਕਰ ਕਰਦੇ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਉਹ ਕਿਸ ਤਰ੍ਹਾਂ ਕੀਤੀ ਹੈ। ਪਹਿਲਾ ਜੀਵਨ ਜੇ ਕਿਸੇ ਵਿਅਕਤੀ ਦਾ ਤੇ ਕਰਮ ਕਾਂਡਾਂ ਨਾਲ ਭਰਪੂਰ ਰਿਹਾ ਤੇ ਉਹ ਆਪਣੇ ਹੀ ਜੀਵਨ ਦੇ ਦੌਰਾਨ ਕਰਮ ਕਾਂਡਾਂ ਤੋਂ ਪਿੱਛੇ ਹਟ ਕੇ ਕਰਮ ਕਾਂਡਾਂ ਤੋਂ ਮੂੰਹ ਮੋੜ ਕੇ ਇੱਕ ਅਕਾਲ ਪੁਰਖ ਪਰਮੇਸ਼ਵਰ ਦੀ ਨਿਰੋਲ ਭਗਤੀ ਨਾਲ ਜੁੜ ਜਾਂਦੇ ਤੇ ਫਿਰ ਉਹਦੀ ਜ਼ਿੰਦਗੀ ਦੇ ਅੰਦਰ ਕਰਮਾਂ ਕਾਂਡਾਂ ਦਾ ਮਹੱਤਵ ਜਿਹੜਾ ਹੈ ਉਹ ਬਿਲਕੁਲ ਵੀ ਨਹੀਂ ਰਹਿ ਜਾਂਦਾ। ਭਗਤ ਧੰਨਾ ਵੀ ਕਹਿੰਦੇ ਨੇ ਕਿ ਅਸੀਂ ਅਕਾਲ ਪੁਰਖ ਪਰਮੇਸ਼ਵਰ ਦੀ ਜਿਹੜੀ ਪ੍ਰਾਪਤੀ ਹੈ ਉਹ ਸਤਸੰਗੀ ਜਨਾਂ ਦੇ ਵਿੱਚ ਬੈਠ ਕੇ ਪ੍ਰਭੂ ਦੀ ਵਿਚਾਰ ਕਰਕੇ ਪ੍ਰਾਪਤ ਕੀਤੀ। ਧੰਨੇ ਧਨ ਪਾਇਆ ਧਰਨੀ ਧਰ ਮਿਲ ਜਾਣ ਸੰਤ ਸਮਾਨਿਆ। ਇਹ ਭਗਤ ਧੰਨਾ ਜੀ ਦਾ ਗੁਰੂ ਪਿਆਰੀ ਫਰਮਾਨ ਹੈ ਕਿ ਧੰਨੇ ਧਨ ਪਾਇਆ ਧਰਨੀ ਧਰ ਮਿਲ ਜਾਣ ਸੰਤ ਸਮਾਨਿਆ। ਕਿਵੇਂ ਪਾਇਆ? ਧਰਤੀ ਦੇ ਆਸਰੇ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਧੰਨ ਨੂੰ, ਧਰਤੀ ਦੇ ਆਸਰੇ ਅਕਾਲ ਪੁਰਖ ਨੂੰ ਕਿਵੇਂ ਪਾਇਆ, ਕਿਵੇਂ ਉਹਦੇ ਵਿੱਚ ਸਮਾਈ ਹੋਈ ਹੈ? ਕਹਿੰਦੇ ਮਿਲ ਜਨ ਸੰਤ ਸਮਾਨਿਆ। ਗੁਰਸਿੱਖਾਂ ਦੀ, ਭਗਤਾਂ ਦੀ, ਸਾਧੂਆਂ ਦੀ, ਕਿਹੜੇ ਸਾਧੂਆਂ ਦੀ? ਬੰਦਗੀ ਕਰਨ ਵਾਲੇ ਸਾਧੂਆਂ ਦੀ, ਭਗਤੀ ਕਰਨ ਵਾਲੇ ਸਾਧੂਆਂ ਦੀ ਸਤਸੰਗਤ ਦੇ ਵਿੱਚੋਂ ਇਹ ਜੁਗਤ ਸਿੱਖੀ ਤੇ ਅਕਾਲ ਪੁਰਖ ਪਰਮੇਸ਼ਵਰ ਦੀ ਪ੍ਰਾਪਤੀ ਕਰ ਲੈਣ। ਤੇ ਇਹ ਵੀ ਅਸੀਂ ਪੜ੍ਹਦੇ ਹਾਂ, ਗੋਬਿੰਦ 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 ਸੰਗ ਨਾਮ ਦੇ ਮਨ ਲੀਣਾ, ਆੜ ਦਮ ਕੋ ਛਿਪਰੋ ਹੋ ਲਾ ਖੀਣਾ, ਢੋਰ ਭਵੰਤਾ। ਭਗਤ ਰਵਿਦਾਸ ਜੀ ਦਾ ਵੀ ਜ਼ਿਕਰ ਕੀਤਾ ਤੇ ਆਖਰ ਦੇ ਵਿੱਚ ਕਹਿੰਦੇ ਇਹ ਬਿੱਧ ਸੁਣਕ ਹੈ ਜਾਗਰੋ ਉੱਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਇਹ ਬਿੱਧ ਸੁਣਕ ਹੈ ਜਾਗਰੋ, ਇਸ ਵਿਧੀ ਨੂੰ ਸੁਣ ਕੇ। ਕਿਹੜੀ ਵਿਧੀ ਨੂੰ? ਬਈ ਭਗਤ ਕਬੀਰ ਜੀ ਲੱਖਾਂ ਦੇ ਹੋ ਗਏ, ਭਗਤ ਸੈਣ ਜੀ ਘਰ ਘਰ ਸੁਣੇ ਜਾਣ ਲੱਗ ਪਏ, ਉਹ ਭਗਤ ਰਵਿਦਾਸ ਜੀ ਜਿਹੜੇ ਮੋਹ ਹੋਏ ਪਸ਼ੂਆਂ ਦਾ ਚੰਮ ਧੋ ਕੇ ਤੇ ਫਿਰ ਜੁੱਤੀਆਂ ਬਣਾਉਣ ਦੀ ਕਿਰਤ ਕਰਦੇ ਸੀ, ਉਹ ਸੰਸਾਰ ਦੀ ਇਸ ਮਾਇਆ ਤੋਂ ਰਹਿ ਧੋ ਕੇ ਪਰਮਾਤਮਾ ਦੇ ਵਿੱਚ ਸਮਾ ਗਏ। ਜਦੋਂ ਇਹਨਾਂ ਭਗਤਾਂ ਦੇ ਜੀਵਨ ਵਰਤਾਂਤ ਸੁਣੇ ਭਗਤ ਧੰਨਾ ਜੀ ਨੇ, ਭਗਤ ਸੈਣ ਜੀ ਨੇ ਕਿਵੇਂ ਪ੍ਰਾਪਤੀ ਕੀਤੀ ਪਰਮਾਤਮਾ ਦੀ, ਭਗਤ ਕਬੀਰ ਜੀ ਨੇ ਕਿਵੇਂ ਪ੍ਰਾਪਤੀ ਕੀਤੀ ਪਰਮਾਤਮਾ ਦੀ, ਭਗਤ ਰਵਿਦਾਸ ਜੀ ਨੇ ਕਿਵੇਂ ਪ੍ਰਾਪਤੀ ਕੀਤੀ ਪਰਮਾਤਮਾ ਦੀ, ਭਗਤ ਨਾਮਦੇਵ ਜੀ ਨੇ ਕਿਵੇਂ ਪ੍ਰਾਪਤੀ ਕੀਤੀ ਪਰਮਾਤਮਾ ਦੀ। ਤੇ ਪਾਤਸ਼ਾਹ ਕਹਿੰਦੇ ਇਹ ਬਿੱਧ ਸੁਣਕੇ ਜਾਗਰੋ ਉੱਠ ਭਗਤੀ ਲਾਗਾ। ਇਹ ਬਿੱਧ ਸੁਣ ਕੇ ਭਗਤ ਧੰਨਾ ਜੀ ਭਗਤੀ ਦੇ ਵਿੱਚ ਜੁੜ ਗਏ, ਬੰਦਗੀ 'ਚ ਜੁੜ ਗਏ ਤੇ ਬੰਦਗੀ ਭਗਤੀ ਦੇ ਨਾਲ ਉਹਨਾਂ ਨੇ ਅਕਾਲ ਪੁਰਖ ਪਰਮੇਸ਼ਵਰ ਨੂੰ प्राप्त कर लिया। अज इस करके असी उस महान भगत तन्ना जी नूं याद कर रहे हैं। उन्हों का जन्म दिहाड़ है ते उन्हों दे जन्म दिहाड़े ते बड़ा शुभ दिन है, बड़ा पावन दिन है साडे वास्ते, समुचे सिख जगत वास्ते। और इस अज के पावन दिवस के उत्ते अज सचखंड श्री हरिमंदर साहब जी श्री दरबार साहब जी तो सानू की आदेश होया, की हुक्म होया अमृत वेले, उहदी गुरु प्यारी आपने विचार हुण सांझे करने। इसलिए आओ जिन्ने एक वड्डे भागां सदका अज आपां गुरु की गोद विच जुड़े बैठे हां, मन वरतियो एकागर कर लईए, गुरु के शब्द विच ध्यान जोड़दे हां। सारी संगत गज के आखो सतनाम श्री वाहिगुरु जी,
सतनाम श्री वाहिगुरु साहिब जी, लाज मरंती मर गई घूंघट खोल चली।
श्री गुरु नानक देव जी महाराज की बाणी है ओंकार रामकली राग के अंदर। रामकली महला पहला दखणी ओंकार, दखणी का संबंध जिहड़ा है वह रामकली दे नाल है, राग दे नाल है। इतिहास दसता है कि मध्य प्रदेश के अंदर नर्मदा नदी के कंढे के उत्ते एक बहुत वड्डा हिंदू मत का तीर्थ है ओंकारेश्वर। श्री गुरु नानक देव जी महाराज अपने उदासियों के दौरान इस तीर्थ स्थल के उत्ते भी गए। बड़ा वड्डा मंदिर है ओंकारेश्वर का। जिन्ने भी बड़े बड़े मंदिर सन इन्हों मंदिरों के नाल पाठशालावां जिहड़ियां है वह चल रही सी, जिथे ब्राह्मण जिहड़े है वह वेद विद्या पढ़ाया करते, शास्त्रां का ज्ञान दिया करते, सिमरतियां का ज्ञान दिया करते, उपनिषदों का ज्ञान दिया करते। जदों गुरु नानक साहिब सच्चे पातशाह ओंकारेश्वर की धरती के उत्ते पुजे तो उत्थे भी सब तो वड्डे मंदिर के नाल एक धर्मशाला जिहड़ी है वह चलती सी। उस धर्मशाला दे विच गुरु नानक साहिब सच्चे पातशाह गए तो की देखते हैं कि पांडा जिहड़ा है वह विद्यार्थियों नूं वेद विद्या पढ़ा रहा है। जदों पांडा जिहड़ा सी वेला होया अपने विद्यार्थियों नूं पढ़ा के, तो गुरु नानक साहिब सच्चे पातशाह ने उस पांडे नूं कहा, पांडा जी ये जिहड़ी तुसीं विद्या पढ़ा रहे हो इहदा मनोरथ की है, इहदा मकसद की है। कहण लगे जी ये जिहड़े विद्यार्थी है जदों वेद विद्या पढ़ लैणगे, शास्त्रां दे ज्ञाता हो जाणगे, उपनिषदां दे ज्ञाता हो जाणगे, फिर असीं इहनां नूं तांबर पात्र देवांगे। जिवें अजकल यूनिवर्सिटियां सर्टिफिकेट दिंदियां ने, उवें पुरातन समय दे विच जिहड़े वेद विद्या पढ़न वाले विद्यार्थी जदों विद्या मुकम्मल कर लैंदे सी ते उन्हां नूं तांबे दे पत्रे दे उत्ते लिख के दे दित्ता जांदा सी वी इह एक वेद का ज्ञाता है, दो वेद का ज्ञाता है, तीन वेद का ज्ञाता है, उपनिषदों का ज्ञाता है, सिमरतियों का ज्ञाता है। कहिंदे फेर जी ये जाणगे अपने अपने इलाके दे विच, उत्थे जा के अपने जजमाना दे घरां दे विच उन्हां नूं इह उन्हां दे जिहड़े मिता प्रति कर्म आए जां उन्हां दे जिहड़े संस्कार है जीवन दे विच, जिवें मृतक संस्कार हो गया या विआह दा संस्कार हो गया, उन्हां संस्कारां दे विच कहिंदे इह अपने जजमाना दी जिहड़ी है इस ज्ञान दे नाल सहायता करिया करन। फिर की होगा? कहिंदे फिर की होगा जी, फिर इह अपना पेट भरनगे, अपने परिवार का पेट भरनगे, अपने परिवार नूं पालणगे, अपने आप नूं पालणगे। ये विद्या जिहड़ी है इहनां दा रोजी रोटी का वसीला बनेगी। तां गुरु नानक साहिब सच्चे पातशाह कहण लगे, ऐ पांडा जी विद्या का मनोरथ जिहड़ा है वह केवल रोजी रोटी का वसीला नहीं होना चाहिए। रोजी रोटी के वसीले तो होर भी बहुत ने, ਇੱਕ ਕਿਸਾਨ ਲਈ ਰੋਜ਼ੀ ਰੋਟੀ ਦਾ ਵਸੀਲਾ ਖੇਤੀਬਾੜੀ ਹੈ, ਵਪਾਰੀ ਲਈ ਵਪਾਰ ਰੋਜ਼ੀ ਰੋਟੀ ਦਾ ਵਸੀਲਾ ਹੈ, ਮਜ਼ਦੂਰ ਲਈ ਮਜ਼ਦੂਰੀ ਰੋਜ਼ੀ ਰੋਟੀ ਦਾ ਵਸੀਲਾ ਹੈ। ਵਿੱਦਿਆ ਦਾ ਮਕਸਦ ਜਿਹੜਾ ਹੈ ਇਹ ਤਾਂ ਇਸ ਤੋਂ ਉੱਚਾ ਤੇ ਸੁੱਚਾ ਹੋਣਾ ਚਾਹੀਦਾ ਹੈ। ਤੇ ਫਿਰ ਸਾਡਾ ਇਤਿਹਾਸ ਦੱਸਦਾ ਹੈ ਕਿ ਉਸ ਅਸਥਾਨ ਦੇ ਉੱਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਓਅੰਕਾਰ ਬਾਣੀ ਉਚਾਰਨ ਕੀਤੀ ਜਿਹਦੇ ਵਿੱਚ ਪਹਿਲੇ ਨੂੰ ਗਿਆਨ ਦਿੱਤਾ ਕਿ ਜ਼ਿੰਦਗੀ ਦਾ ਮਨੋਰਥ ਕੀ ਹੈ, ਜ਼ਿੰਦਗੀ ਦਾ ਮਕਸਦ ਕੀ ਹੈ, ਅਸੀਂ ਇਸ ਜਗਤ ਵਿੱਚ ਆਏ ਹਾਂ ਕਾਹਦੇ ਵਾਸਤੇ ਆਏ, ਖਾਣ ਪੀਣ ਵਾਸਤੇ ਆਏ, ਪਹਿਨਣ ਵਾਸਤੇ ਆਏ। ਬਈ ਖਾਣਾ ਪੀਣਾ ਪਹਿਨਣਾ ਤਾਂ ਇਸ ਕਰਕੇ ਪੈਂਦਾ ਤਾਂ ਕਿ ਜ਼ਿੰਦਗੀ ਚੱਲਦੀ ਰਹੇ, ਆਪਣੀ ਜ਼ਿੰਦਗੀ ਨੂੰ ਚਲਾਉਣ ਵਾਸਤੇ ਅਸੀਂ ਭੋਜਨ ਖਾਂਦੇ ਹਾਂ, ਭੋਜਨ ਖਾਣ ਵਾਸਤੇ ਸਾਡੀ ਜ਼ਿੰਦਗੀ ਜਿਹੜੀ ਹੈ ਜਿਉਣੀ ਇੱਕ ਮਕਸਦ ਨਹੀਂ ਹੈ। ਖਾਣ ਵਾਸਤੇ ਅਸੀਂ ਜਗਤ 'ਚ ਨਹੀਂ ਆਏ, ਬਲਕਿ ਖਾਣਾ ਪੀਣਾ ਤਾਂ ਇਸ ਕਰਕੇ ਪੈਂਦਾ ਤਾਂ ਕਿ ਅਸੀਂ ਜਗਤ ਵਿੱਚ ਜਿਉਂ ਸਕੀਏ। ਜਿਉਣਾ ਕਿਸ ਲਈ ਹੈ ਇਹ ਗੁਰੂ ਪਿਆਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਪਾਵਨ ਬਾਣੀ ਦੇ ਵਿੱਚ ਸਾਨੂੰ ਸਮਝਾਇਆ। 54 ਬੰਦ ਨੇ ਇਸ ਬਾਣੀ ਦੇ ਤੇ 12ਵੇਂ ਬੰਦ ਤੋਂ ਅੱਜ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਜੀ ਤੋਂ ਹੁਕਮਨਾਮੇ ਦੇ ਰੂਪ ਦੇ ਵਿੱਚ 5 ਬੰਦ ਜਿਹੜੇ ਹੈ ਉਹ ਅਸੀਂ ਸਰਵਣ ਕੀਤੇ ਨੇ। ਕੀ ਸਮਝਾਉਂਦੇ ਹੋ ਗੁਰੂ ਪਿਆਰੇ ਸਤਿਗੁਰੂ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਧਿਆਨ ਦਿਓ ਜੀ। ਪਹਿਲੀ ਪੰਕਤੀ ਦੇ ਵਿੱਚ ਕਹਿੰਦੇ ਲਾਜ ਮਰੰਤੀ ਮਰ ਗਈ। ਇਹ ਜਿਹੜੀ ਜ਼ਿੰਦਗੀ ਹੈ ਨਾ, ਜ਼ਿੰਦਗੀ ਇਹ ਇੱਕ ਇਸਤਰੀ ਸਮਝ ਲਓ। ਦੇਖੋ ਗੁਰੂ ਪਿਆਰਿਓ, ਜਿਹੜਾ ਰੱਬੀ ਗਿਆਨ ਹੈ ਨਾ, ਇਹ ਬੜਾ ਅਗਮ ਅਬੋਧ ਬੋਧ ਬੜਾ ਗੋਸ ਗਿਆਨ ਹੈ ਤੇ ਸਾਡੀ ਮਤ ਜਿਹੜੀ ਹੈ ਬੜੀ ਛੋਟੀ। ਹੁਣ ਰੱਬੀ ਗਿਆਨ ਜਿਹੜਾ ਬੜਾ ਅਗਮ ਅਗਾਧ ਬੋਧ ਹੈ, ਇਹ ਸਾਡੀ ਛੋਟੀ ਮਤ ਨੂੰ ਕਿਵੇਂ ਸਮਝ ਆਵੇ? ਸਾਡੀ ਤੁੱਚ ਬੁੱਧੀ ਦੀ ਸਮਝ ਦੇ ਵਿੱਚ ਇਹ ਇਲਾਹੀ ਇਲਹਾਮੀ ਗਿਆਨ ਜਿਹੜਾ ਹੈ ਉਹ ਕਿਵੇਂ ਪਵੇ? ਜਦੋਂ ਛੋਟਾ ਬੱਚਾ ਹੁੰਦਾ ਨਾ, ਉਹ ਸਕੂਲ ਜਾਂਦਾ, ਉਹ ਸਕੂਲ ਦੇ ਵਿੱਚ ਉਹਨੂੰ ਅੱਖਰਾਂ ਦਾ ਕੋਈ ਗਿਆਨ ਨਹੀਂ ਹੁੰਦਾ, ਲੇਕਿਨ ਉਹਨੂੰ ਕੁਝ ਵਸਤੂਆਂ ਦਾ ਗਿਆਨ ਹੁੰਦਾ ਜਿਹੜੀਆਂ ਉਹਨੇ ਘਰ ਦੇ ਵਿੱਚ ਰਹਿ ਕੇ ਗੁਰਪਿਆਰੀ ਸਿੱਖੀਆਂ ਹੁੰਦੀਆਂ, ਦੇਖੀਆਂ ਹੁੰਦੀਆਂ, ਜਾਂ ਜਿਹਨਾਂ ਨਾਲ ਉਹਦਾ ਵਾਹ ਵਾਸਤਾ ਪਿਆ ਹੁੰਦਾ। ਬੱਚੇ ਨੇ ਊਠ ਦੇਖਿਆ ਹੁੰਦਾ ਆਪਣੇ ਘਰ ਦੇ ਵਿੱਚ, ਟੀਚਰ ਕੀ ਕਰਦਾ, ਉਹਨੂੰ ਊਠ ਦੀ ਤਸਵੀਰ ਦਿਖਾ ਕੇ ਉਹਨੂੰ ਊੜੇ ਦਾ ਗਿਆਨ ਕਰਾਉਂਦਾ, ਕਿਉਂਕਿ ਉਹਨੇ ਊਠ ਦੇਖਿਆ। ਚਲੋ ਅੱਜ ਕੱਲ੍ਹ ਤਾਂ ਭਾਵੇਂ ਗੁਰੂ ਪਿਆਰੇ ਊਠ ਪਾਲਣ ਜਿਹੜਾ ਹੈ ਉਹ ਬਹੁਤ ਘੱਟ ਹੋ ਗਿਆ, ਬੰਦ ਹੋ ਗਿਆ, ਕਿਤੇ ਕਿਤੇ ਰਹਿ ਗਿਆ ਰਾਜਸਥਾਨ ਵਰਗੇ ਰਾਜਾਂ ਦੇ ਵਿੱਚ। ਪਰ ਪੁਰਾਣੇ ਵੇਲਿਆਂ ਦੇ ਵਿੱਚ ਊਠ ਜਿਹੜੇ ਆ ਉਹ ਘਰਾਂ ਦੇ ਵਿੱਚ ਹੀ ਆਮ ਹੀ ਖੇਤੀਬਾੜੀ ਲਈ ਰੱਖੇ ਜਾਂਦੇ ਸੀ। ਬੱਚਾ ਵੇਖਦਾ ਸੀ, ਬੱਚੇ ਨੂੰ ਪਤਾ ਸੀ ਵੀ ਇਹ ਊਠ ਹੈ, ਬੱਚੇ ਨੂੰ ਪਤਾ ਸੀ ਕਿ ਇਹ ਅੱਖ ਹੈ, ਇਸ ਕਰਕੇ ਅੱਖ ਦੀ ਤਸਵੀਰ ਦਿਖਾ ਕੇ ਉਹਨੂੰ ਆੜੇ ਦਾ ਗਿਆਨ ਕਰਾਇਆ ਜਾਂਦਾ, ਇੱਟ ਦੀ ਤਸਵੀਰ ਦਿਖਾ ਕੇ ਇਲੀ ਦਾ ਗਿਆਨ ਕਰਾਇਆ ਜਾਂਦਾ। ਅੱਜ ਵੀ ਗੁਰੂ ਪਿਆਰੇ ਅਸੀਂ ਦੇਖਦੇ ਹਾਂ ਸੇਬ ਦੀ ਤਸਵੀਰ ਦਿਖਾ ਕੇ, ਐਪਲ ਬੱਚਾ ਜਾਣਦਾ ਹੈ ਕਿ ਇਹ ਐਪਲ ਹੈ, ਉਹਨੂੰ ਏ ਦਾ ਗਿਆਨ ਕਰਾਇਆ ਜਾਂਦਾ, ਬੋਲ ਦੀ ਫੋਟੋ ਦਿਖਾ ਕੇ ਉਹਨੂੰ ਬੀ ਦਾ ਗਿਆਨ ਕਰਵਾਇਆ ਜਾਂਦਾ। ਤਾਂ ਇਵੇਂ ਗੁਰਬਾਣੀ ਦੇ ਅੰਦਰ ਸਤਿਗੁਰਾਂ ਨੇ ਸਾਨੂੰ ਰੱਬੀ ਗਿਆਨ ਸਮਝਾਉਣ ਵਾਸਤੇ ਉਹਨਾਂ ਚੀਜ਼ਾਂ ਦੀਆਂ ਉਦਾਹਰਨਾਂ ਦਿੱਤੀਆਂ ਜਿਨ੍ਹਾਂ ਨਾਲ ਸਾਡਾ ਰੋਜ਼ ਦਾ ਵਾਹ ਵਾਸਤਾ ਪੈਂਦਾ ਸੀ, ਜਿਨ੍ਹਾਂ ਨਾਲ ਸਾਡਾ ਰੋਜ਼ ਦਾ ਵਾਹ ਵਾਸਤਾ ਪੈਂਦਾ ਸੀ। ਕੀ ਸੀ ਗੁਰੂ ਪਿਆਰਿਓ? ਘਰਾਂ ਦੇ ਵਿੱਚ ਥੋੜ੍ਹੇ ਥੋੜ੍ਹੇ ਕਲਾ ਕਲੇਸ਼ ਵੀ ਹੁੰਦੇ ਸੀ, ਨੂੰਹ ਸੱਸ ਦਾ ਝਗੜਾ ਹੁੰਦਾ ਸੀ, ਨਿਆਣ ਭਰਜਾਈ ਦਾ ਝਗੜਾ ਹੁੰਦਾ ਸੀ। ਇਹ ਸਾਡੇ ਸਮਾਜ ਦੇ ਅੰਦਰ, ਸਾਡੇ ਘਰਾਂ ਦੇ ਅੰਦਰ ਇਹ ਛੋਟੇ ਛੋਟੇ ਜਿਹੜੇ ਰਿਸ਼ਤਿਆਂ ਦੇ ਝਗੜੇ ਜਿਹੜੇ ਹੈ ਇਹ ਇੱਕ ਆਮ ਵਰਤਾਰਾ ਸੀ, ਜਿਹਨਾਂ ਨਾਲ ਸਾਡਾ ਵਾਹ ਪੈਂਦਾ ਸੀ, ਅੱਜ ਵੀ ਪੈਂਦਾ। ਤਾਂ ਸਤਿਗੁਰਾਂ ਨੇ ਸਾਨੂੰ ਰੱਬੀ ਗਿਆਨ ਸਮਝਾਉਣ ਵਾਸਤੇ ਇਹਨਾਂ ਛੋਟੇ ਛੋਟੇ ਵਰਤਾਰਿਆਂ ਦੀ ਗੁਰੂ ਪਿਆਰੀ ਜਿਹੜੀ ਹੈ ਉਹ ਸਿੱਖਿਆ ਉਦਾਹਰਣਾਂ ਦਿੱਤੀਆਂ ਨੇ, ਛੋਟੇ ਛੋਟੇ ਵਰਤਾਰਿਆਂ ਦੀਆਂ ਉਦਾਹਰਣਾਂ ਦਿੱਤੀਆਂ ਨੇ। ਜਦੋਂ ਘਰ ਦੇ ਵਿੱਚ ਲੜਕੀ ਵਿਆਹ ਕੇ ਆਉਂਦੀ ਤੇ ਉਹ ਘੁੰਡ ਕੱਢਦੀ, ਉਹਨੂੰ ਲਾਜ ਆਉਂਦੀ, ਉਹਨੂੰ ਸ਼ਰਮ ਆਉਂਦੀ, ਸੰਗ ਆਉਂਦੀ, ਕਰਦੇ ਵਡੇਰੇ ਪੁਰਖਾਂ ਦੇ ਸਾਹਮਣੇ ਜਿਹੜਾ ਹੈ ਉਹ ਚਿਹਰਾ ਨੰਗਾ ਨਾ ਕਰਦੀ, ਸ਼ਰਮ ਦੇ ਕਾਰਨ ਘੁੰਡ ਕੱਢ ਕੇ ਰੱਖਦੀ। ਇੱਕ ਆਮ ਵਰਤਾਰਾ ਸੀ ਨਾ। ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਜਿਸ ਤਰ੍ਹਾਂ ਇੱਕ ਲੜਕੀ ਜਦੋਂ ਸਹੁਰੇ ਘਰ ਦੇ ਵਿੱਚ ਜਾਂਦੀ ਹੈ ਤੇ ਉਹ ਵੱਡੇ ਪੁਰਖਾਂ ਤੋਂ ਲਾਜ ਕਰਦੀ ਹੈ, ਸ਼ਰਮ ਕਰਦੀ ਹੈ, ਇਸੇ ਤਰ੍ਹਾਂ ਸਾਡੀ ਜਿਹੜੀ ਜ਼ਿੰਦਗੀ ਹੈ ਨਾ ਇਹ ਸਮਾਜ ਦੀ ਸ਼ਰਮ ਕਰਦੀ ਹੈ। ਲੋਕ ਲਾਜ ਜਿਹੜੀ ਹੈ ਇਹ ਮੂਹਰੇ ਰੱਖ ਕੇ ਚੱਲਦੀ ਹੈ, ਲੋਕ ਲਾਜ ਮੂਹਰੇ ਰੱਖ ਕੇ ਚੱਲਦੀ ਹੈ। ਫਲਾਣੇ ਨੇ ਵਿਆਹ ਜਿਹੜਾ ਹੈ ਇੰਨੇ ਵੱਡੇ ਢੰਗ ਨਾਲ ਕੀਤਾ, ਜੇ ਮੈਂ ਛੋਟੇ ਢੰਗ ਨਾਲ ਕਰ ਲਿਆ ਤੇ ਮੇਰੇ ਸਮਾਜ ਦੇ ਵਿੱਚ ਇੱਜ਼ਤ ਨਹੀਂ ਰਹਿਣੀ, ਇਹ ਸ਼ਰਮ ਹੈ ਨਾ, ਸ਼ਰਮ ਮੰਨਦਾ ਨਾ ਬੰਦਾ। ਫਲਾਣੇ ਨੇ ਆਪਣੇ ਮੁੰਡੇ ਦੇ ਵਿਆਹ 'ਚ 7 ਸਬਜ਼ੀਆਂ ਬਣਾਈਆਂ, ਜੇ ਕਿਤੇ ਮੈਂ 5 ਬਣਾ ਲਈਆਂ ਤੇ ਲੋਕਾਂ ਨੇ ਤਾਂ ਮੇਰੀ ਜਿਹੜੀ ਆ ਨਖੇਧੀ ਕਰਨੀ ਹੈ, ਬਦਖੋਈ ਕਰਨੀ ਹੈ, ਇਹਦੇ ਕੋਲ ਤਾਂ ਪੈਸਾ ਉਹਦੇ ਨਾਲੋਂ ਵੀ ਜ਼ਿਆਦਾ, ਇਹਨੇ ਘੱਟ ਕਿਉਂ ਕੀਤਾ? ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੰਕਤੀ 'ਚ ਸਮਝਾਉਂਦੇ ਨੇ ਕਿ ਜ਼ਿੰਦਗੀ ਨੂੰ ਬੇਪਰਵਾਹ ਰਹਿਣਾ ਚਾਹੀਦਾ ਹੈ, ਬੇਪਰਵਾਹ। ਅਕਾਲ ਪੁਰਖ ਦਾ ਭੈ ਜਿਹੜਾ ਨਾ ਗੁਰੂ ਪਿਆਰਿਓ, ਇਹ ਇੱਕ ਗੁਣ ਹੈ। ਦੁਨੀਆਂ ਦਾ ਭੈ ਜਿਹੜਾ ਇਹ ਔਗਣ ਹੈ। ਅਕਾਲ ਪੁਰਖ ਦੀ ਪਰਵਾਹ ਕਰਨੀ ਇਹ ਗੁਣ ਹੈ ਤੇ ਦੁਨੀਆਂ ਦੀ ਪਰਵਾਹ ਕਰਨੀ ਇਹ ਔਗਣ। ਫਲਾਨਾ ਐਂ ਨਾ ਕਹਿ ਦੇ, ਫਲਾਨਾ ਇਉਂ ਨਾ ਕਹਿ ਦੇ, ਫਲਾਨਾ ਇਉਂ ਨਾ ਕਹਿ ਦੇ, ਦੁਨੀਆਂ ਕਿਸੇ ਨੇ ਜਿੱਤੀ ਆ। ਭਗਤ ਕਬੀਰ ਜੀ ਤਾਂ ਇੱਥੋਂ ਤੱਕ ਕਹਿੰਦੇ, ਲੋਕ ਪੱਤੀਆਂ ਨਾ ਪੱਤ ਹੋਏ। ਜੇ ਤੁਸੀਂ ਸਮਝੀ ਬੈਠੇ ਨਾ ਕਿ ਲੋਕ ਸਾਨੂੰ ਇੱਜ਼ਤ ਦੇਣਗੇ, ਅਸੀਂ ਲੋਕਾਂ ਨੂੰ ਖੁਸ਼ ਕਰ ਲਈਏ, ਤੇ ਲੋਕ ਕਦੇ ਕਿਸੇ ਨੂੰ ਇੱਜ਼ਤ ਨਹੀਂ ਦਿੰਦੇ, ਕਦੇ ਕਿਸੇ ਨੂੰ ਇੱਜ਼ਤ ਨਹੀਂ ਦਿੰਦੇ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਪੰਕਤੀ ਦੇ ਰਾਹੀਂ ਕਿ ਬੇਪਰਵਾਹ ਜ਼ਿੰਦਗੀ ਜਿਉਣੀ ਹੈ। ਫੌਜ ਦਾ ਕਮਾਂਡਰ ਜਦੋਂ ਲੜਾਈ ਲੱਗੀ ਹੁੰਦੀ ਹੈ ਆਪਣੇ ਸਿਪਾਹੀਆਂ ਨੂੰ ਕਹਿੰਦਾ, ਬੇਪਰਵਾਹੀ ਨਾਲ ਲੜ ਲਓ, ਜਰਾ ਜਿੰਨੀ ਲਾਪਰਵਾਹੀ ਤੁਹਾਨੂੰ ਮੌਤ ਦੇ ਮੂੰਹ 'ਚ ਪਹੁੰਚਾ ਸਕਦੀ ਹੈ, ਉਹਨੇ ਬੇਪਰਵਾਹੀ ਦੇ ਨਾਲ ਲੜਨਾ। ਬੇਪਰਵਾਹੀ ਜਿਹੜੀ ਹੈ ਇਹ ਤੁਹਾਨੂੰ ਜਿਹੜੇ ਜਿੱਤ ਦੇ ਨੇੜੇ ਲੈ ਕੇ ਜਾਏਗੀ, ਜਿੱਤ ਦੇ ਨੇੜੇ ਲੈ ਕੇ ਜਾਏਗੀ। ਜੇ ਬੇਪਰਵਾਹੀ ਗੁਰੂ ਪਿਆਰਿਓ ਇੱਕ ਸਰਹੱਦ ਦੇ ਉੱਤੇ ਲੜਨ ਵਾਲੇ ਫੌਜੀ ਦੀ ਮਦਦ ਕਰਦੀ ਹੈ ਦੁਸ਼ਮਣਾਂ ਨੂੰ ਮਾਰਨ ਵਾਸਤੇ ਜਾਂ ਦੁਸ਼ਮਣਾਂ ਨੂੰ ਜਿੱਤਣ ਵਾਸਤੇ, ਤੇ ਫਿਰ ਮਨੁੱਖ ਦੇ ਅੰਦਰ ਬੇਪਰਵਾਹੀ ਜਿਹੜੀ ਹੈ, ਮਨੁੱਖ ਦੇ ਜਿਹੜੇ ਅੰਦਰਲੇ ਐਬ ਹੈ, ਅੰਦਰਲੇ ਵਿਕਾਰ ਹੈ, ਉਹਨਾਂ ਨੂੰ ਵੀ ਗੁਰੂ ਪਿਆਰਿਓ ਕਾਬੂ ਕਰਨ ਦੇ ਲਈ ਸਹਾਈ ਹੁੰਦੀ ਹੈ ਬੇਪਰਵਾਹੀ। ਤਸ਼ਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਕੀ ਕਹਿੰਦੇ ਨੇ, ਕਹਿੰਦੇ ਲਾਜ ਮਰੰਤੀ ਮਰ ਗਈ। ਉਹ ਜ਼ਿੰਦਗੀ ਜਿਹੜੀ ਲਾਜ ਦੇ ਵਿੱਚ ਮਰਦੀ ਸੀ, ਸ਼ਰਮ ਦੇ ਨਾਲ ਮਰਦੀ ਸੀ, ਫਲਾਨਾ ਮੈਨੂੰ ਇਉਂ ਨਾ ਕਹਿ ਦੇ, ਫਲਾਨਾ ਮੈਨੂੰ ਆਹ ਨਾ ਕਹਿ ਦੇ, ਧਮਕਾ ਮੈਨੂੰ ਆਹ ਨਾ ਕਹਿ ਦੇ, ਕਹਿੰਦੇ ਉਸ ਜ਼ਿੰਦਗੀ ਦੀ ਹੁਣ ਲਾਜ ਸ਼ਰਮ ਜਿਹੜੀ ਹੈ ਉਹ ਮਰ ਗਈ ਹੈ। ਘੂੰਗਟ ਖੋਲ ਚੱਲੀ ਉਹ ਜ਼ਿੰਦਗੀ ਹੁਣ ਘੁੰਡ ਲਾ ਕੇ ਚੱਲ ਪਈ ਹੈ, ਭਾਵ ਬੇਪਰਵਾਹ ਹੋ ਕੇ ਚੱਲ ਪਈ ਹੈ, ਉਹਨੂੰ ਹੁਣ ਪਰਵਾਹ ਨਹੀਂ ਰਹੀ ਕਿਸੇ ਦੀ। ਕਿਉਂ ਪਰਵਾਹ ਨਹੀਂ ਰਹੀ? ਕਿਉਂਕਿ ਉਹ ਬੇਪਰਵਾਹ ਅਕਾਲ ਪੁਰਖ ਨਾਲ ਜੁੜ ਗਈ ਹੈ। ਬਾਣੀ 'ਚ ਅਸੀਂ ਪੜ੍ਹਦੇ ਹਾਂ ਨਾ, ਗੁਰੂ ਪਿਆਰੇ ਸਤਿਗੁਰੂ ਜੀ ਕਹਿੰਦੇ, ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਗਾ। ਵਾਹਿਗੁਰੂ, ਜਦੋਂ ਤੂੰ ਮੇਰੇ ਵੱਲ ਹੈ ਤਾਂ ਮੈਨੂੰ ਦੁਨੀਆਂ ਦੀ ਕੀ ਮੋਹਤਾਜੀ? ਦੁਨੀਆਂ ਤੋਂ ਤਾਂ ਮੈਂ ਉਦੋਂ ਡਰਾਂ ਜੇ ਤੇਰਾ ਡਰ ਨਾ ਹੋਵੇ। ਮੈਂ ਤਾਂ ਤੇਰਾ ਮੋਹਤਾਜ ਹਾਂ, ਇਸ ਕਰਕੇ ਦੁਨੀਆਂ ਦੀ ਹੁਣ ਮੋਹਤਾਜੀ ਨਹੀਂ ਰਹਿ ਗਈ ਹੈ ਮੈਨੂੰ। ਤਾਂ ਜ਼ਿੰਦਗੀ ਕਹਿੰਦੇ ਐਸੀ ਹੀ ਹੋਣੀ ਚਾਹੀਦੀ ਹੈ, ਬੇਪਰਵਾਹ ਜ਼ਿੰਦਗੀ ਹੋਣੀ ਚਾਹੀਦੀ ਹੈ। ਦੁਨੀਆਂ ਦੀ ਲਾਜ, ਸ਼ਰਮ, ਲੱਜਾ ਇਹ ਨਹੀਂ ਹੋਣੀ ਚਾਹੀਦੀ ਜ਼ਿੰਦਗੀ ਦੇ ਅੰਦਰ। ਤਾਂ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਲਾਜ ਮਰੰਤੀ ਮਰ ਗਈ, ਘੂੰਗਟ ਖੋਲ ਚੱਲੀ। ਹੁਣ ਜ਼ਿੰਦਗੀ ਘੂੰਗਟ ਖੋਲ ਚੱਲੀ, ਭਾਵ ਬੇਪ੍ਰਭਾਵ ਕੇ ਚੱਲ ਪਈ ਹੈ। ਦੁਨੀਆਂ ਦੀ ਲਾਜ, ਦੁਨੀਆਂ ਦੀ ਕਾਨ, ਦੁਨੀਆਂ ਦੀ ਮਥਾਜੀ ਜਿਹੜੀ ਹੈ ਜ਼ਿੰਦਗੀ ਦੀ ਮਰ ਗਈ ਹੈ, ਖਤਮ ਹੋ ਗਈ ਹੈ। ਇਹ ਗੁਰੂ ਨਾਨਕ ਸਾਹਿਬ ਜੀ ਪਹਿਲੀ ਪੰਕਤੀ 'ਚ ਜ਼ਿਕਰ ਕਰਦੇ ਨੇ। ਅੱਗੇ ਆਖਦੇ ਨੇ,
ਸਾਸ ਦੀਵਾਨੀ ਬਾਵਰੀ ਸਿਰ ਤੇ ਸੰਕ ਤਲੀ।
ਲੜਕੀ ਜਿਹੜੀ ਵਿਆਹ ਕੇ ਸਹੁਰੇ ਘਰ ਜਾਂਦੀ ਨਾ, ਗੁਰੂ ਪਿਆਰਿਓ ਘੁੰਡ ਕੱਢ ਕੇ ਰੱਖਦੀ ਵੱਡੇ ਬਜ਼ੁਰਗਾਂ ਤੋਂ, ਪੁਰਖਾਂ ਤੋਂ, ਤੇ ਜੇ ਕਿਤੇ ਮਾੜਾ ਮੋਟਾ ਵੀ ਘੁੰਡ ਜਿਹੜਾ ਹੈ ਕਿਤੇ ਤਾਂ ਚੁੱਕਿਆ ਜਾਂਦਾ ਤੇ ਸੱਸ ਉਸੇ ਵੇਲੇ ਝਿੜਕ ਦਿੰਦੀ, ਤੈਨੂੰ ਪਤਾ ਨਹੀਂ ਘਰ ਦੇ ਬਜ਼ੁਰਗ ਫਿਰਦੇ ਆ, ਤੇਰਾ ਚਿਹਰਾ ਦਿਸੀ ਜਾਂਦਾ। ਯਾਨੀ ਸੱਸ ਦਾ ਬੋਲ ਜਿਹੜਾ ਹੈ ਉਹ ਇੱਕ ਕੁੰਡਾ ਬਣ ਕੇ ਉਸ ਘਰ ਦੇ ਵਿੱਚ ਫਿਰਦੀ ਨਹੁੰ ਦੇ ਸਿਰ ਦੇ ਉੱਤੇ ਮੰਡਰਾਉਂਦਾ ਰਹਿੰਦਾ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਸਾਸ ਦੀਵਾਨੀ ਬਾਵਰੀ ਸਿਰ ਤੇ ਸੰਕ ਤਲੀ। ਇੱਥੇ ਸੱਸ ਕੌਣ ਹੈ ਗੁਰੂ ਪਿਆਰਿਓ? ਦੇਖੋ ਉਦਾਹਰਣ ਦਿੱਤੀ ਹੈ ਉਸ ਵਰਤਾਰੇ ਦੀ ਜਿਹੜਾ ਸਾਡੇ ਘਰਾਂ ਦੇ ਵਿੱਚ ਵਰਤਦਾ ਸੀ ਜਾਂ ਵਰਤ ਰਿਹਾ, ਪਰ ਇੱਥੇ ਸੱਸ ਕਿਹਨੂੰ ਕਿਹਾ? ਸੱਸ ਗੁਰੂ ਪਿਆਰਿਓ ਕਿਹਾ ਸੰਸਾਰ ਦੀ ਮਾਇਆ ਨੂੰ, ਸੰਸਾਰ ਦੀ ਮਾਇਆ ਨੂੰ। ਕਹਿੰਦੇ ਇਹ ਜਿਹੜੀ ਮਾਇਆ ਰੂਪੀ ਸੱਸ ਹੈ ਨਾ, ਜਿਹਦਾ ਭੈ ਬਣਿਆ ਰਹਿੰਦਾ ਮਨੁੱਖ ਦੇ ਮਨ ਦੇ ਵਿੱਚ, ਸਾਸ ਦੀਵਾਨੀ ਬਾਵਰੀ ਸਿਰ ਤੇ ਸੰਕ ਟਲੀ। ਸੰਕ ਦਾ ਮਤਲਬ ਹੈ ਸ਼ੰਕਾ, ਡਰ, ਫਿਕਰ, ਤੌਖਲਾ। ਮਾਇਆ ਦਾ ਜਿਹੜਾ ਤੌਖਲਾ, ਝੱਲੀ ਮਾਇਆ ਦਾ ਤੌਖਲਾ ਇਸ ਪਾਗਲ ਜੀਵ ਰੂਪੀ ਇਸਤਰੀ ਦੇ ਜਿਹੜਾ ਸਿਰ ਤੇ ਮੰਡਰਾਉਂਦਾ ਸੀ, ਉਹ ਕਹਿੰਦੇ ਖਤਮ ਹੋ ਗਿਆ। ਇਹ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ ਲਾਜ ਜਿਹੜੀ ਸੀ ਲੋਕਾਂ ਦੀ ਉਹ ਖਤਮ ਹੋ ਗਈ, ਬੇਪਰਵਾਹ ਹੋ ਕੇ ਜ਼ਿੰਦਗੀ ਤੁਰਨੀ ਸ਼ੁਰੂ ਹੋ ਗਈ। ਮਾਇਆ ਰੂਪੀ ਸੱਸ ਦਾ ਜਿਹੜਾ ਖੌਫ ਸੀ ਉਹ ਵੀ ਕਹਿੰਦੇ ਜਾਂਦਾ ਰਿਹਾ, ਉਹਦੀ ਵੀ ਕੋਈ ਚਿੰਤਾ ਨਾ ਰਹੀ, ਉਹਦੀ ਵੀ ਕਹਿੰਦੇ ਕੋਈ ਸੰਗ ਨਾ ਰਹੀ, ਉਹਦੀ ਵੀ ਕਹਿੰਦੇ ਕੋਈ ਪ੍ਰਵਾਹ ਨਾ ਰਹੀ। ਤੇ ਫਿਰ ਕੀ ਹੋਇਆ ਤਾਂ ਪਾਤਸ਼ਾਹ ਜੀ ਅਗਲੀ ਪੰਕਤੀ ਚ ਜ਼ਿਕਰ ਕਰਦੇ ਨੇ,
ਪ੍ਰੇਮ ਬੁਲਾਈ ਰਲੀ ਸਿਓ ਮਨ ਮਹਿ ਸ਼ਬਦ ਆਨੰਦ।
ਸਵਾਲ ਪੈਦਾ ਹੁੰਦਾ ਵੀ ਮਹਾਰਾਜ ਇਹ ਕਦੋਂ ਆਇਆ ਸਾਰਾ ਕੁਛ? ਅਸੀਂ ਤਾਂ ਦੁਨੀਆਂ ਦੀ ਲਾਜ ਦੇ ਵਿੱਚ ਤੁਰੇ ਫਿਰਦੇ, ਦੁਨੀਆਂ ਦੀ ਲਾਜ ਦੇ ਵਿੱਚ ਤੁਰੇ ਫਿਰਦੇ। ਦੁਨੀਆਂ ਸਾਨੂੰ ਇਉਂ ਨਾ ਕਹਿ ਦੇ, ਆਹ ਨਾ ਕਹਿ ਦੇ, ਵਾਹ ਨਾ ਕਹਿ ਦੇ, ਸਾਨੂੰ ਮਾਇਆ ਦੀ ਵੀ ਮੁਹਤਾਜੀ ਹੈਗੀ, ਮਾਇਆ ਦਾ ਵੀ ਡਰ ਹੈਗਾ, ਸੰਸਾਰ ਦੀ ਜਿਹੜੀ ਮੋਹ ਮਾਇਆ। ਪਰ ਕਦੋਂ ਬੇਪਰਵਾਹ ਹੋਈ ਜ਼ਿੰਦਗੀ? ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਪ੍ਰੇਮ ਬੁਲਾਈ ਰਲੀ ਸਿਓ। ਰਲੀ ਤੇ ਰਲੀ ਦਾ ਮਤਲਬ ਹੈ ਚਾਹ। ਇੱਕ ਆਪਾਂ ਸ਼ਬਦ ਸੁਣਦੇ ਹਾਂ ਨਾ ਰੰਗ ਰਲੀਆਂ, ਰਲੀ ਦਾ ਮਤਲਬ ਹੁੰਦਾ ਗੁਰੂ ਪਿਆਰਿਓ ਚਾਹ, ਮਜ਼ਾ, ਆਨੰਦ। ਕਹਿੰਦੇ ਪ੍ਰੇਮ ਬੁਲਾਈ, ਜਦੋਂ ਪ੍ਰੇਮ ਦੇ ਨਾਲ ਬੁਲਾ ਲਈ। ਕੌਣ ਬੁਲਾ ਲਈ? ਜ਼ਿੰਦਗੀ। ਕਿਵੇਂ ਬੁਲਾ ਲਈ? ਅਕਾਲ ਪੁਰਖ ਨੇ, ਵਾਹਿਗੁਰੂ ਨੇ, ਪਰਮੇਸ਼ਵਰ ਨੇ ਰਲੀ ਸਿਓ ਚਾਹ ਦੇ ਨਾਲ ਬੁਲਾ ਲਈ। ਜਦੋਂ ਕਹਿੰਦੇ ਜਿੰਦ ਰੂਪੀ ਇਸਤਰੀ ਨੂੰ ਅਕਾਲ ਪੁਰਖ ਨੇ ਚਾਹ ਦੇ ਨਾਲ, ਪ੍ਰੇਮ ਦੇ ਨਾਲ ਆਪਣੇ ਕੋਲ ਸੱਦ ਲਿਆ, ਆਪਣੇ ਕੋਲ ਬੁਲਾ ਲਿਆ, ਤਾਂ ਕੀ ਹੈ ਗੁਰ ਪਿਆਰਿਓ ਕਿ ਜਦੋਂ ਕੋਈ ਜ਼ਿੰਦਗੀ ਅਕਾਲ ਪੁਰਖ ਦੇ ਨੇੜੇ ਹੋ ਗਈ, ਜਦੋਂ ਕੋਈ ਜ਼ਿੰਦਗੀ ਅਕਾਲ ਪੁਰਖ ਦੀ ਬੰਦਗੀ ਭਗਤੀ ਦੇ ਵਿੱਚ ਜੁੜ ਗਈ, ਤੇ ਫਿਰ ਉਸ ਜ਼ਿੰਦਗੀ ਦੇ ਅੰਦਰ ਆਨੰਦ ਆ ਗਿਆ। ਮਨ ਮਹਿ ਸ਼ਬਦ ਆਨੰਦ, ਮਨ ਮਹਿ ਮਨ ਦੇ ਵਿੱਚ ਸ਼ਬਦ ਆਨੰਦ, ਸ਼ਬਦ ਦਾ ਆਨੰਦ ਆ ਗਿਆ। ਸ਼ਬਦ ਕੀ ਹੈ ਗੁਰੂ ਪਿਆਰਿਓ? ਸ਼ਬਦ ਅਕਾਲ ਪੁਰਖ ਦੇ ਬੋਲ ਹੈ, ਸ਼ਬਦ ਅਕਾਲ ਪੁਰਖ ਦਾ ਸੁਨੇਹਾ ਹੈ, ਸ਼ਬਦ ਅਕਾਲ ਪੁਰਖ ਦੇ ਲਫ਼ਜ਼ ਨੇ, ਅਕਾਲ ਪੁਰਖ ਦਾ ਬੋਲ ਹੈ, ਅਕਾਲ ਪੁਰਖ ਦਾ ਸੁਨੇਹਾ ਹੈ। ਜਦੋਂ ਅਕਾਲ ਪੁਰਖ ਨੇ ਬੁਲਾਇਆ ਤੇ ਅਕਾਲ ਪੁਰਖ ਦਾ ਸ਼ਬਦ ਸੁਣ ਕੇ, ਸਿਫਤ ਸਲਾਹ ਦੀ ਬਾਣੀ ਸੁਣ ਕੇ, ਕਹਿੰਦੇ ਜ਼ਿੰਦਗੀ ਦੇ ਮਨ ਦੇ ਵਿੱਚ ਆਨੰਦ ਆ ਗਿਆ। ਜਦੋਂ ਜ਼ਿੰਦਗੀ ਦੇ ਮਨ ਦੇ ਵਿੱਚ ਆਨੰਦ ਆ ਗਿਆ ਨਾ ਅਕਾਲ ਪੁਰਖ ਪਰਮੇਸ਼ਵਰ ਦਾ ਸ਼ਬਦ ਸੁਣ ਕੇ, ਉਦੋਂ ਕਹਿੰਦੇ ਫਿਰ ਉਹਦੇ ਅੰਦਰੋਂ ਦੁਨੀਆਂ ਦੀ ਲੋਕ ਲਾਜ ਖਤਮ ਹੋ ਗਈ, ਉਹ ਬੇਪਰਵਾਹ ਹੋ ਗਈ। ਤੇ ਫਿਰ ਕਹਿੰਦੇ ਮਾਇਆ ਜਿਹੜੇ ਸਾਰੇ ਸੰਸਾਰ ਨੂੰ ਚਲਾਉਂਦੀ ਹੈ, ਜਿਸ ਮਾਇਆ ਦੇ ਅਧੀਨ ਹੀ ਜਨਮ ਮਰਨ ਹੈ, ਕਹਿੰਦੇ ਉਹ ਮਾਇਆ ਦਾ ਕੁੰਡਾ ਵੀ ਜਿਹੜਾ ਹੈ ਉਹ ਸਿਰ ਤੋਂ ਖਤਮ ਹੋ ਗਿਆ, ਮਾਇਆ ਦਾ ਸ਼ੰਕਾ ਵੀ ਜਿਹੜਾ ਹੈ ਉਹ ਸਿਰ ਤੋਂ ਟਲ ਗਿਆ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੱਸਦੇ ਨੇ,
ਲਾਲ ਰੱਤੀ ਲਾਲੀ ਭਈ ਗੁਰਮੁਖ ਭਈ ਨਿਚਿੰਦ।
ਲਾਲ ਰੱਤੀ, ਲਾਲ ਦੇ ਵਿੱਚ ਰੱਤੀ ਗਈ ਤੇ ਲਾਲ ਦੇ ਲੱਲੇ ਨੂੰ ਸਿਹਾਰੀ ਹੈ। ਲਾਲ ਕੌਣ? ਲਾਲ ਦਾ ਅਰਥ ਹੁੰਦਾ ਸੁੰਦਰ, ਤੇ ਸੁੰਦਰ ਕੌਣ ਹੈ ਗੁਰੂ ਪਿਆਰਿਓ? ਅਕਾਲ ਪੁਰਖ। ਕਹਿੰਦੇ ਵਾਹਿਗੁਰੂ ਜਿਹੜਾ ਸੁੰਦਰ ਹੈ ਨਾ, ਲਾਲ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਜ਼ਿੰਦਗੀ ਰੱਤੀ ਗਈ। ਰੱਤੀ ਦਾ ਮਤਲਬ ਹੁੰਦਾ ਭਿੱਜ ਗਈ। ਲਾਲੀ ਭਈ, ਚਿਹਰੇ ਦੇ ਉੱਤੇ ਲਾਲੀ ਆ ਗਈ, ਆਨੰਦ ਆ ਗਿਆ। ਗੁਰਮੁਖ ਭਈ ਨਚਿੰਦ, ਤੇ ਉਹ ਜ਼ਿੰਦਗੀ ਗੁਰੂ ਦੇ ਲੜ ਲੱਗ ਕੇ, ਗੁਰੂ ਦੇ ਸਨਮੁਖ ਹੋ ਕੇ। ਨਚਿੰਦ ਦਾ ਮਤਲਬ ਹੈ ਗੁਰੂ ਪਿਆਰੇ ਚਿੰਤਾ ਤੋਂ ਰਹਿਤ, ਫਿਕਰ ਤੋਂ ਰਹਿਤ। ਗੁਰੂ ਦੇ ਸਨਮੁਖ ਜ਼ਿੰਦਗੀ ਚਿੰਤਾ ਤੋਂ ਰਹਿਤ ਹੋ ਗਈ, ਅਕਾਲ ਪੁਰਖ ਦੇ ਵਿੱਚ ਭਿੱਜ ਗਈ, ਤੇ ਚਿਹਰੇ ਦੇ ਉੱਤੇ ਲਾਲੀਆਂ ਆ ਗਈਆਂ। ਚਿਹਰੇ ਦੇ ਉੱਤੇ ਲਾਲੀਆਂ ਕਦੋਂ ਆਉਂਦੀਆਂ ਗੁਰਪਿਆਰੀਓ? ਜਦੋਂ ਬੇਫਿਕਰੀ ਹੋਵੇ, ਬੇਪਰਵਾਹੀ ਹੋਵੇ। جدو چنتا ہوگی تو چہرہ مرجایا رہا ہے، جدو چنتا ختم ہو جائے تو پھر چہرہ خوش ہو جاتا، چہرہ چمک اٹھتا. تو سدگرو جی کہتے جدو گرو کی گود چ زندگی بیٹھی نشچنت ہو گئی، تو جدو نشچنت ہو گئی اکال پرخ دے وچ بھج گئی تو چہرہ بھی بے فکرا ہو گیا، چہرہ بھی گرو پیاری جڑا سی وہ لالی پھڑ گیا، پاو خوشی دے نال تہک اٹھیا.
لاہا نام رتن جپ سار.
زندگی دے وچ گرو پیارے انسان یا تو لاہا کھڑدا ہے یا کاٹا، کوئی بزنس کرتا ہے، کوئی کھیتی کرتا ہے، کوئی دکانداری کرتا ہے، کوئی وپار کرتا ہے، کوئی مزدوری کرتا ہے، یا لابھ ہوتا ہے یا کاٹا. دہاڑی لگ گئی تو لابھ ہے، نہ لگی تو کاٹا. پر تن گرو نانک دیو جی مہاراج کہندے لاہا نام رتن جپ سار، کہندے اصلی جڑا لابھ ہے نا، اصلی جڑا لاہا ہے وہ تو رتن روپی اکال پرخ کا نام جپنا ہی ہے، جڑا سب تو شریشٹ سب تو اتم. نام امولک رتن ہے، نام امولک رتن ہے، نام امولک نہ پایا جائے. سدگرو جی کہندے نے اصلی جڑا لابھ ہے نا زندگی دے اندر، باقی جڑے کاٹے بادھے ہیں یہ تو چلتے ہی رہتے ہیں. وپار تو کدے کاٹا آ گیا، کدے بادھا آ گیا، کدے دہاڑی مل گئی، کدے نہ ملی، کدے فصل چنگی ہو گئی، کدے فصل کٹ گئی، یہ تو چلتا ہی رہتا ہے گرو پیارے. پر اصل جڑا لابھ ہے وہ ہے اکال پرخ پرمیشور، جڑا رتنا دے وانگ قیمتی ہے، وہ نام جپنا، اور یہ سب تو اتم ہے. سار کا مطلب ہے شریشٹ، لاہا نام رتن جپ سار. پھر مہاراج ماڑا کی ہے؟ تو پاتشاہ اگلی پنکتی چ دس دے
لب لوب برا اہنکار.
لب لب ہوں گرو پیارے کھان پینے کا چسکا، لوب لوب کسی بھی چیز کا ہو سکتا ہے، پیسے کا لوب، شہرت کا لوب، گھومن پھرن کا لوب، کسی بھی چیز کا لوب ہو سکتا ہے، سونے کا لوب، چاندی کا لوب. تو لب جڑا ہے وہ کھان پینے کا چسکا ہے، کھان پینے کا چسکا. تو سدگرو جی کہتے ہیں کہ کھان پینے کا چسکا لوب ہنکار یہ تو بھائی کہتے ماڑا ہے، یہ برا ہے. لب لوب برا ہنکار یہ تو بھائی کہتے بہت ماڑا ہے. چنگا کی ہے؟ نام جپنا، بندگی بھگتی. تو ماڑا کی ہے؟ آ کھان پینے کے چسکے، لوب اہنکار، یہ ماڑا ہے.
لاڑی چاڑی لائت بار.
لاڑی چاڑی، لاڑی چاڑی کی ہے گرو پیاری؟ کسی کی نندیا کری جانی، کسی کی اپما کری جانی. مہاراج نے اپما نو بھی گرو پیاری ماڑا کہا، اپما نو ماڑا کدو کہا؟ جھوٹھی نندیا تے جھوٹھی اپما دونوں ماڑے ہیں گرو پیاری. بندہ ہے تو گرو پیارے کھوٹا، تو انہوں کہی جانا تو کھرا ہے، یہ وہی اپما ہے، یہ بھی ماڑی ہے. بندہ کھرا ہے تو انہوں کہی جانا تو کھوٹا ہے، یہ نندیا، یہ بھی ماڑی ہے. چونک دے وچ کھڑوتا تو گدھا ہے، تو آخی جانا یہ گاں کھڑی ہے، گدھے کی اپما ہے، تو گاں نوں ستکار ملدا گدھے نوں نہیں، یہ بھی ماڑا ہے. تو کھڑوتی گاں تو انہوں آخی جانا تو گدھا ہے، یہ نندیا گرو پیارے. کسی بندے چیب ہے تو اسی آخیے تو بال ہی دھد دھوتا ہے، یہ اپما یہ بھی ماڑی ہے. تو کوئی بندہ صاف ستھرا ہے دھد دھوتا ہے تو وہ آخی جانا یہ ارگ تو ماڑا ہی کوئی نہیں، یہ نندیا ہے، یہ بھی گرو پیاری ماڑی ہے. یہ کہتے ہیں لاڑی چاڑی، لاڑی چاڑی. لا اعتبار کا مطلب ہوتا ہے وہ گلان جہد بندہ اپنا اعتبار گوا لے، تو وہ کہڑی گلیں جہد بندہ اپنا اعتبار گوا لینا ہے، وہ چگلی. چگلی جڑی ہے بندہ جدو کرتا ہے تو وہ اپنا اعتبار جڑا ہے، وشواس جڑا ہے، وہ گوا لینا ہے. چگلی بھی ایک اوگن ہے. لاڑی چاڑی، جھوٹھی نندیا، جھوٹھی استت، چگلی، یہ بھی گرو پیارے ستگرو جی کہندے ماریاں نے.
منمکھ اندھا مگد گوار.
جڑا اپنے من کی مرضی کرتا ہے نا گرو پیارے، وہ انہیں چیزوں سے فسیا رہتا ہے. کسی کی جھوٹھی اپما کرتی، کسی کی جھوٹھی نندیا کرتی، کسی کی چگلی کرتی. مہاراج کہندے کھان پینے کا چسکا، لوب، ہنکار، انہاں دے وچ فس گیا. یہ منمکھ دے کارج نے. تو جڑا منمکھ ہوندا ہے وہ اندھا ہوندا ہے. منمکھ اندھا، مگد گوار. تے پھر جڑا انہا ہے وہ مورکھ بھی ہے تے گوار بھی ہے. منمکھ اندھا مگد گوار, منمکھ انہا ہے مورکھ ہے گوار ہے. کیوں؟ کیونکہ جھوٹھی نندیا چ پیا, جھوٹھی استت چ پیا, چگلی چ پیا. وہ لب دا تارنی ہے, وہ لوب دا تارنی ہے, وہ ہنکار دا تارنی ہے. اس کر کے مہاراج کہندے بھائی وہ ماڑا ہے, مورکھ ہے. یہ پادشاہ دستے نے
لاہے کارن آیا جگ,
لاہے کارن آیا جگ. کہندے یہ جڑا جگ ہے یہ لاب نہیں آیا. ایک بندہ اپنے دو پتروں نے گرو پیاری بھیجتا ہے سو سو روپیہ دے کے. چلو سو سو پرانے سمے چ بہت زیادہ ہوں. جی اج کی گل کریے تو ایک باپ نے اپنے تین پتروں نے مان لو بھی تین پتروں لکھ لکھ روپیہ دیتا, جاؤ پردیش کے وپار کر کے. ہوں ایک پتر جہاں گرو پیاری وہ تو لکھ کا دو لکھ بنا لیا, ایک پتر جہاں دوجا وہ لکھ کا جڑا ہے تین لکھ بنا لیا, تیجا جہاں پتر ہے وہ لکھ گوا کے آ گیا. کیوں نے کی کیتا؟ انہیں اس لکھ روپیے کا پردیس کے جا کے جوا کھیل لیا, شراب پی لی, غلط ملت کام کر لے. تو جب تنے واپس آئے تو پیو نے پوچھا, ہاں بھائی پہلے میں پوچھا تو کی کیتا؟ کہندا جی میں لکھ کا دو لکھ بنا لیا. کہندا شاباش. دوجے نے پوچھا, کہندا جی میں لکھ کا تین لکھ بنا لیا, شاباش. تو تیجے نے پوچھا, کہندا میں تو جی کہندے لکھ بھی گوایا ہے. تو پھر دھکے کیوں پہن گے, گالا کیوں پہن گیا جہاں گوا کے آیا. ایویں اکال پورکھ نے سانو سواساں دی پونجی دے کے سنسار چ بھیجا. دولت جہی دیتی ہے نا سانو سواساں دی دیتی ہے. کہ جاؤ بھائی جا کے سنسار دے وچ لاہا کھٹو کہ اسی سواساں دی پونجی نال اکال پورکھ دی بندگی کرن دی بجائے, کوئی سیوا کرن دی بجائے, کوئی سمرن کرن دی بجائے, کوئی پر اپکار کرن دی بجائے, اسی گرو پیارے مارے کماں چ پے گئے. مہاراج کہندے یاد کروا رہے, کہندے لاہے کارن آیا جگ, سنسار کدے واسطے آیا؟ لابھ واسطے آیا. کہندے پر کیتا کی ہے؟ دستے نے
ہوئے مجور گیا ٹھگائے ٹھگ,
ہوئے مجور گیا ٹھگائے ٹھگ. کہندے ٹھگاں دوارا ٹھگوا کے اپنے آپ مجدور ہو کے چلا گیا, ایویں چلا گیا. گرو پیاریو کچھ بھی نہیں کھٹیا, کچھ بھی نہیں کمایا.
لاہا نام پونجی ویسا ہو,
لاہا نام پونجی ویسا ہو. کہندے پرکھو, کہندے اصل جڑا لابھ ہے وہ شردا دے نال نام جپنا ہے, شردا دے نال نام جپنا. بندگی ساری اصلی پونجی ہے, اصلی دولت ہے. یہ کہندے بھائی وسونا چاہیے, یہ کٹھا کرنا چاہیے, یہ کما چاہیے.
نانک سچی پت سچا پات ساہو,
نانک سچی پت سچا پاتشاہ ہو. کہندے جیڑا بھائی کہندے بندگی کرتا ہے سنسار چا کے, بھگتی کرتا ہے, کوئی دھرم دے کام کرتا ہے, کہندے اکال پرکھ پرماتما دے درو کرو, اس پاتشاہ سچے پاتشاہ دے درو کرو, انہوں پھر سچی عزت ملتی ہے, سچی پت ملتی ہے.
آئے وگوتا جگ جم پنتھ,
آئے وگوتا, وگوتا مطلب ہوندا ہے کھوار ہونا. کہندے سنسار جڑا ہے آیا ہے جگ جم پنتھ, یہ آتمک موت روپی جم جڑے نے انہاں دے راہ دے اتے تر کے یہ سنسار جڑا ہے آیا کھوار ہو رہا ہے, ختم ہو رہا ہے.
آئی نامیٹن کو سمرتھ,
آئی دا مطلب ہے دنیا دی مایا. کہندے آئی نامیٹن کو سمرتھ, اکال پرکھ تو بنا اس دنیا نو, دنیا دی مایا نو میٹن دے سمرتھ کوئی بھی نہیں ہے.
پاتھ سیل نیچ کر ہوئے,
دیکھو گرو پیاری وہ کیسی بنمن ہے. تے آتھ دا مطلب ہے دولت تن. کہندے جے نیچ دے کرے ہوئے نا پہاڑ دی دولت. آت سیل, سیل دا مطلب ہے پہاڑ, یہ پہاڑ بڑا ہوں گا نا. ایویں کہندے نیچ دے گھر دے وچ کوئی نیچ کام کرن والا چور ہوئے, چکار ہوئے, کوئی گرو پیاری ہور غلط ملت کام کرن والا گھٹیا درجے دا انسان ہوئے, اُدے گھرے پہاڑ جی دی دولت ہوئے. آت سیل نیچ گھر ہوئے تے ہوندا کی ہے؟ گرو پیاری سماج کی کردا ہے؟ دس دے نے
پاتھ دیکھ نیوے جس دوئے,
او دی دولت نو ویکھ کے لوگ او دے اگے چکی جاندے نے, نیچ بندے اگے چکی جاندے نے. دیکھو کدی کمال دی گل ہے. گرو نانک صاحب مہاراج کہندے آتھ دیکھ نیوے جس دے دوئے, دوویں ہاتھ چوڑ کے کہندے اس نیچ دے اگے چکتے رہندے. کیوں؟ کیونکہ وہ دے کول پیسے بڑے ہے, دولت بڑے ہے, پہاڑ جدی دولت ہے وہ دے کول ہے. نیچ ਭਾੜ ਜਿੱਡੀ ਦੌਲਤ ਹੈ ਤੇ ਉਸ ਦੌਲਤ ਨੂੰ ਵੇਖ ਕੇ ਕਹਿੰਦੇ ਦੁਨੀਆਂ ਜਿਹੜੀ ਆ ਉਹਦੇ ਅੱਗੇ ਝੁਕੀ ਜਾਂਦੀ ਹੈ।
ਆਥ ਹੋਏ ਤਾਂ ਮੁਗਧ ਸਿਆਨਾ,
ਦੇਖੋ ਸੰਸਾਰ ਦੀ ਗੁਰ ਪਿਆਰੀ ਬਡੰਬਣ, ਆਥ ਹੋਏ ਤਾਂ ਮੁਗਧ ਸਿਆਨਾ, ਕਹਿੰਦੇ ਜਿਹਦੇ ਘਰੇ ਦੌਲਤ ਹੁੰਦੀ ਹੈ ਨਾ ਮੂਰਖ ਵੀ ਸਿਆਣਾ ਕਿਹਾ ਜਾਂਦਾ। ਕਹਾਵਤ ਵੀ ਨਾ ਕਹਿੰਦੇ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ, ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਕਹਿੰਦੇ ਨੇ ਆਥ ਹੋਏ ਤਾਂ ਮੁਗਧ ਸਿਆਣਾ, ਕਹਿੰਦੇ ਜੇ ਦੌਲਤ ਹੈ ਨਾ ਤੇ ਮੂਰਖ ਵੀ ਸਿਆਣਾ ਮੰਨਿਆ ਜਾਂਦਾ। ਗੁਰੂ ਪਿਆਰੇ ਉਹ ਸੰਸਾਰ ਮੰਨਦਾ, ਜਿਹਦੇ ਘਰੇ ਦੌਲਤ ਹੈ ਮੂਰਖ ਹੈ ਨਾ, ਉਹ ਜੇ ਘਟੀਆ ਵੀ ਗੱਲ ਕਰੇ ਤੇ ਉਹਦੀ ਗੱਲ ਨੂੰ ਤਵੱਜੋ ਦਿੱਤੀ ਜਾਂਦੀ ਹੈ, ਤੇ ਜੇ ਕੋਈ ਗਰੀਬ ਹੈ ਸਿਆਣੀ ਗੱਲ ਕਰੇ ਤੇ ਉਹਨੂੰ ਤਵੱਜੋ ਨਹੀਂ ਦਿੱਤੀ ਜਾਂਦੀ, ਸੰਸਾਰ ਤਵੱਜੋ ਨਹੀਂ ਦਿੰਦਾ। ਇਹ ਫਿਤਰਤ ਹੈ ਸੰਸਾਰ ਦੇ ਸਮਾਜ ਦੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੱਸ ਰਹੇ ਨੇ।
ਭਗਤ ਬਹੂਨਾ ਜਗ ਬੈਰਾਨਾ,
ਮਹਾਰਾਜ ਇਉਂ ਕਿਉਂ ਹੋ ਰਿਹਾ, ਸਮਾਜ ਇਉਂ ਕਿਉਂ ਕਰਦਾ, ਇਹ ਨੀਚ ਦੇ ਘਰੇ ਪੈਸਾ ਤੇ ਨੀਚ ਅੱਗੇ ਝੁਕੀ ਜਾਂਦਾ, ਨੀਚ ਅੱਗੇ ਝੁਕੀ ਜਾਂਦਾ। ਨੀਚ ਜਿਹੜਾ ਹੈ ਜਿਹਦੇ ਘਰੇ ਦੌਲਤ ਹੈ ਮੂਰਖ ਹੈ ਉਹਨੂੰ ਲੋਕ ਸਿਆਣਾ ਸਮਝੀ ਜਾਂਦੇ ਨੇ। ਮਹਾਰਾਜ ਕਹਿੰਦੇ ਭਾਈ ਇਸ ਕਰਕੇ ਕਿਉਂਕਿ ਸੰਸਾਰ ਭਗਤੀ ਤੋਂ ਟੁੱਟ ਗਿਆ। ਭਗਤ ਬਹੂਣਾ ਜਗ ਬੌਰਾਨਾ, ਕਹਿੰਦੇ ਭਗਤੀ ਤੋਂ ਸੱਖਣਾ ਜਗਤ ਜਿਹੜਾ ਕਮਲਾ ਹੋਇਆ ਤੁਰਿਆ ਫਿਰਦਾ ਕਮਲਾ, ਤੇ ਕਮਲਾ ਸੰਸਾਰ ਹੀ ਕਹਿੰਦੇ ਉਸ ਨੀਚ ਦੇ ਅੱਗੇ ਝੁਕਦਾ ਜਿਹਦੇ ਘਰੇ ਪੈਸੇ ਹੈ, ਕਮਲਾ ਸੰਸਾਰ ਹੀ ਗੁਰੂ ਪਿਆਰੇ ਜਿਹੜਾ ਹੈ ਉਸ ਮੂਰਖ ਨੂੰ ਸਿਆਣਾ ਸਮਝੀ ਜਾਂਦਾ ਜਿਹਦੇ ਘਰੇ ਪੈਸੇ ਹੈ। ਤੇ ਕਮਲਾ ਕਿਉਂ ਹੋ ਗਿਆ, ਕਹਿੰਦੇ ਭਗਤ ਬਹੂਣਾ, ਕਿਉਂਕਿ ਭਗਤੀ ਨਹੀਂ ਪੱਲੇ ਰਹੇਗੀ, ਧਰਮ ਕਰਮ ਪੱਲੇ ਨਹੀਂ ਰਹਿ ਗਿਆ। ਇਹ ਗੁਰੂ ਪਿਆਰੇ ਪਾਤਸ਼ਾਹ ਦੱਸਦੇ ਨੇ
ਸਭ ਮਹਿ ਵਰਤੈ ਇੱਕੋ ਸੋਏ।
ਇੱਕ ਗੱਲ ਚੇਤੇ ਰੱਖਿਓ ਗੁਰੂ ਪਿਆਰਿਓ, ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਭ ਮਹਿ ਵਰਤਾ ਇੱਕੋ ਸੋਏ, ਸਭ ਦੇ ਵਿੱਚ ਇੱਕ ਅਕਾਲ ਪੁਰਖ ਵਰਤ ਰਿਹਾ।
ਜਿਸ ਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ,
ਜਿਸ ਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ, ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰਦਾ ਹੈ ਭਗਤੀ ਵੀ ਉਹਦੇ ਅੰਦਰ ਹੀ ਪ੍ਰਗਟ ਹੁੰਦੀ ਹੈ, ਬੰਦਗੀ ਵੀ ਉਹਦੇ ਅੰਦਰ ਹੀ ਪ੍ਰਗਟ ਹੁੰਦੀ ਹੈ, ਸ਼ਰਧਾ ਵੀ ਉਹਦੇ ਅੰਦਰ ਹੀ ਪ੍ਰਗਟ ਹੁੰਦੀ ਹੈ, ਗਿਆਨ ਵੀ ਉਹਦੇ ਅੰਦਰ ਹੀ ਪ੍ਰਗਟ ਹੁੰਦਾ ਹੈ। ਗੁਰੂ ਪਿਆਰਿਓ ਜਿਹਦੇ ਤੇ ਅਕਾਲ ਪੁਰਖ ਕਿਰਪਾ ਕਰਦਾ ਹੈ, ਤੇ ਜਿਹਦੇ ਤੇ ਅਕਾਲ ਪੁਰਖ ਕਿਰਪਾ ਨਹੀਂ ਨਾ ਕਰਦਾ ਉਹ ਤੁਰਿਆ ਫਿਰਦਾ, ਗੁਰੂ ਪਿਆਰਿਓ ਭੜਕਦਾ ਤੁਰਿਆ ਫਿਰਦਾ।
ਜੁਗ ਜੁਗ ਥਾਪ ਸਦਾ ਨਿਰਵੈਰ,
ਜੁਗ ਜੁਗ ਥਾਪ ਹਰ ਯੁੱਗ ਦੇ ਵਿੱਚ, ਜੁਗ ਜੁਗ ਦਾ ਮਤਲਬ ਹੈ ਹਰ ਯੁੱਗ ਦੇ ਵਿੱਚ ਅਕਾਲ ਪੁਰਖ ਨੇ ਇਸ ਸੰਸਾਰ ਨੂੰ ਸਥਾਪਿਤ ਕੀਤਾ। ਜੁਗ ਜੁਗ ਥਾਪ ਸਦਾ ਨਿਰਵੈਰ, ਤੇ ਆਪ ਹਮੇਸ਼ਾ ਵੈਰ ਤੋਂ ਰਹਿਤ ਰਿਹਾ, ਹਮੇਸ਼ਾ ਵੈਰ ਤੋਂ ਰਹਿਤ ਹੈ। ਜਿਹੜਾ ਨਿਰਵੈਰ ਅਕਾਲ ਪੁਰਖ ਹੈ ਉਹਨੇ ਹਰ ਯੁੱਗ ਦੇ ਵਿੱਚ ਸੰਸਾਰ ਨੂੰ ਸਥਾਪਿਤ ਕੀਤਾ।
ਜਨਮ ਮਰਨ ਨਹੀਂ ਧੰਦਾ ਧੈਰ,
ਉਸ ਅਕਾਲ ਪੁਰਖ ਪਰਮੇਸ਼ਵਰ ਦਾ ਨਾ ਜਨਮ ਹੈ ਨਾ ਮਰਨ ਹੈ, ਨਾ ਹੀ ਉਹ ਕਿਸੇ ਧੰਦਿਆਂ ਦੇ ਵਿੱਚ ਫਸਦਾ ਹੈ।
ਜੋ ਦਿਸੈ ਸੋ ਆਪੇ ਆਪ,
ਜੋ ਦਿਸੈ ਜਿਹੜਾ ਕੁਝ ਦਿਖਾਈ ਦਿੰਦਾ ਹੈ ਸੋ ਆਪੇ ਆਪ, ਸਭ ਆਪ ਹੀ ਆਪ ਹੈ, ਵਾਹਿਗੁਰੂ ਹੀ ਵਾਹਿਗੁਰੂ ਹੈ।
ਆਪੇ ਉਪਾਏ ਆਪੇ ਘਟ ਥਾਪ,
ਆਪ ਉਪਾਏ ਉਹਨੇ ਆਪ ਹੀ ਪੈਦਾ ਕੀਤਾ, ਆਪੇ ਘਟ ਥਾਪ ਤੇ ਆਪ ਹੀ ਜਿਹੜਾ ਹੈ ਉਹ ਸਾਰੇ ਘਟਾਂ ਦੇ ਵਿੱਚ ਸਥਾਪਿਤ ਹੈ।
ਆਪੇ ਅਗੋਚਰ ਧੰਦਾ ਲੋਈ,
ਆਪ ਅਗੋਚਰ, ਆਪ ਉਹ ਅਗੋਚਰ ਹੈ, ਅਗੋਚਰ ਦਾ ਮਤਲਬ ਹੈ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਦੂਰ ਹੈ, ਧੰਦਾ ਲੋਈ ਤੇ ਲੋਈ ਜਿਹੜੀ ਹੈ ਲੁਕਾਈ ਜਿਹੜੀ ਹੈ ਇਹ ਧੰਦਿਆਂ ਦੇ ਵਿੱਚ ਮਸਤ ਹੈ।
ਜੋਗ ਜੁਗਤ ਜਗ ਜੀਵਨ ਸੋਈ,
ਜੋਗ ਜੁਗਤ ਜਗ ਜੀਵਨ ਸੋਈ, ਜਿਹਨੂੰ ਗੁਰੂ ਪਿਆਰਿਓ ਅਕਾਲ ਪੁਰਖ ਨਾਲ ਜੁੜਨ ਦੀ ਯੁਗਤੀ ਆ ਗਈ। ਜੋਗ ਜੁਗਤ ਦਾ ਮਤਲਬ ਕੀ ਹੈ? ਅਕਾਲ ਪੁਰਖ ਨਾਲ ਜੁੜਨ ਦੀ ਯੁਗਤੀ, ਢੰਗ, ਤਰੀਕਾ, ਸਹੀ ਸਮਝ। ਦੋ ਤਰ੍ਹਾਂ ਦੇ ਲੋਕ ਨੇ ਗੁਰੂ ਪਿਆਰੇ ਸੰਸਾਰ ਦੇ ਅੰਦਰ, ਇੱਕ ਤਾਂ ਉਹ ਨੇ ਜਿਹੜੇ ਧਰਮ ਦੇ ਅੰਦਰ ਧਾਰਮਿਕ ਲਿਬਾਸ ਪਾ ਕੇ ਕਰਮਾਂ ਕਾਂਡਾਂ ਨੂੰ ਮਹੱਤਵ ਦਿੰਦੇ ਨੇ, ਤੇ ਦੂਜੇ ਉਹ ਨੇ ਜਿਹੜੇ ਧਾਰਮਿਕ ਲਿਬਾਸ ਪਾ ਕੇ ਜਮਾਂ ਹੀ ਧਰਮ ਤੋਂ ਮੁਨਕਰ ਨੇ, ਨਾਸਤਿਕਤਾ ਦੇ ਗੁਰੂ ਪਿਆਰੇ ਧਾਰਮਿਕ ਹੋ ਗਏ ਨੇ, ਤੇ ਦੋਵਾਂ ਤੋਂ ਸਮਾਜ ਨੂੰ ਖਤਰਾ ਹੈ। ਜਿਹੜੇ ਧਰਮ ਦੇ ਚੋਲੇ ਪਾ ਕੇ ਪਖੰਡ ਕਰਦੇ ਨੇ ਉਹਨਾਂ ਤੋਂ ਵੀ ਗੁਰੂ ਪਿਆਰੇ ਧਰਮ ਨੂੰ ਖਤਰਾ ਹੈ, ਸਮਾਜ ਨੂੰ ਖਤਰਾ ਹੈ, ਤੇ ਜਿਹੜੇ ਧਰਮ ਦੇ ਚੋਲੇ ਪਾ ਕੇ ਨਾਸਤਿਕਤਾ ਦਾ ਪ੍ਰਚਾਰ ਕਰਦੇ ਨੇ ਉਹਨਾਂ ਤੋਂ ਵੀ ਧਰਮ ਨੂੰ ਤੇ ਸਮਾਜ ਨੂੰ ਖਤਰਾ ਹੈ। ਗੁਰੂ ਪਿਆਰਿਓ ਦੋਵੇਂ ਬੁਰੇ ਨੇ, ਦੋਵੇਂ ਮਾੜੇ ਨੇ, ਇਸ ਕਰਕੇ ਦੋਨਾਂ ਤੋਂ ਹੀ ਬਚਣਾ, ਦੋਨਾਂ ਤੋਂ ਪਰਹੇਜ਼ਗਾਰੀ ਕਰਨੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੋਗ ਜੁਗਤ ਜਗ ਜੀਵਨ ਸੋਈ, ਕਹਿੰਦੇ ਭਾਈ ਪੁਰਖੋ ਜਿਹਨੂੰ ਜਗਤ ਦੋ ਜੀਵਨ ਦਾਨ ਦੇਣ ਵਾਲੇ ਅਕਾਲ ਪੁਰਖ ਨਾਲ ਜੁੜਨ ਦੀ ਯੁਗਤੀ ਆ ਗਈ ਨਾ, ਸਮਝ ਲਓ ਗੁਰੂ ਪਿਆਰੀ ਉਹੀ ਪਾਰ ਲੰਘਿਆ, ਉਹੀ ਕਰਿਆ, ਉਹੀ ਅਕਾਲ ਪੁਰਖ ਨੂੰ ਗੁਰੂ ਪਿਆਰਿਓ ਸਮਝਿਆ ਜਾਣਿਆ ਅਕਾਲ ਪੁਰਖ ਚ ਸਮਾਇਆ।
ਕਰ ਆਚਾਰ ਸੱਚ ਸੁਖ ਹੋਈ,
ਕਰ ਆਚਾਰ ਸੱਚ ਸੁਖ ਹੋਈ, ਕਹਿੰਦੇ ਉਹੀ ਆਚਾਰ ਦਾ ਧਾਰਨ ਕੇ ਸੁੱਚ ਸੰਜਮ ਧਰਮ ਸੀਲਤਾ ਦਇਆ ਸੁੱਚਤਾ ਦਾ ਧਾਰਨ ਹੋ ਕੇ ਕਹਿੰਦੇ ਸੱਚੇ ਸੁੱਖ ਦੇ ਵਿੱਚ ਸਮਾਇਆ, ਸੱਚੇ ਸੁੱਖ ਨੂੰ ਪ੍ਰਾਪਤ ਕਰ ਗਿਆ। ਕਰ ਆਚਾਰ ਸੱਚ ਸੁੱਖ ਹੋਈ, ਉਹਨੂੰ ਗੁਰੂ ਪਿਆਰੀ ਸੱਚਾ ਸੁੱਖ ਨਸੀਬ ਹੋਇਆ ਜਿਹਨੇ ਅਕਾਲ ਪੁਰਖ ਪਰਮੇਸ਼ਵਰ ਨੂੰ ਪ੍ਰਾਪਤ ਕਰ ਲਿਆ, ਜਿਹਨੇ ਅਕਾਲ ਪੁਰਖ ਪਰਮੇਸ਼ਵਰ ਨਾਲ ਜੁੜਨ ਦੀ ਯੋਗਤੀ ਨੂੰ ਧਾਰਨ ਕਰ ਲਿਆ।
ਨਾਮ ਵਿਹੂਣਾ ਮੁਕਤ ਕਿਵ ਹੋਈ,
ਉਹਦਾ ਮਹਾਰਾਜ ਕਹਿੰਦੇ ਨਾਮ ਵਿਹੂਣਾ ਮੁਕਤ ਕਿਵ ਹੋਈ। ਨਾਮ ਤੋਂ ਕਹਿੰਦੇ ਸੱਖਣਾ ਜਿਹੜਾ ਉਹ ਮੁਕਤ ਕਿਵੇਂ ਹੋ ਸਕਦਾ, ਭਾਵ ਨਾਮ ਤੋਂ ਜਿਹੜਾ ਹੀਣਾ ਹੈ, ਬੰਦਗੀ ਤੋਂ ਹੀਣਾ ਹੈ, ਭਗਤੀ ਤੋਂ ਹੀਣਾ ਹੈ, ਉਹ ਕਦੇ ਮੁਕਤ ਹੋ ਹੀ ਨਹੀਂ ਸਕਦਾ।
ਬਿਨ ਨਾਵੈ ਵਿਰੋਧ ਸਰੀਰ,
ਬਿਨ ਨਾਵੈ ਵਿਰੋਧ ਸਰੀਰ, ਕਹਿੰਦੇ ਜੇ ਜ਼ਿੰਦਗੀ ਚ ਨਾਮ ਨਹੀਂ ਹੈ ਨਾ ਤੇ ਮਨੁੱਖ ਦਾ ਕਹਿੰਦੇ ਜਿਹੜਾ ਵਿਰੋਧ ਹੈ ਨਾ ਉਹ ਆਪਣੇ ਆਪ ਨਾਲ ਹੀ ਬਣਿਆ ਰਹਿੰਦਾ। ਕਿਵੇਂ ਬਣਿਆ ਰਹਿੰਦਾ? ਜਿਹੜੇ ਮਨੁੱਖ ਦੇ ਗਿਆਨ ਅੰਦਰੇ ਹੈ, ਕਰਮ ਅੰਦਰੇ ਹੈ, ਉਹ ਮਨੁੱਖ ਦੇ ਆਤਮਕ ਜੀਵਨ ਨੂੰ ਖਤਮ ਕਰਦੇ ਰਹਿੰਦੇ ਆ। ਕਿਵੇਂ ਖਤਮ ਕਰਦੇ ਰਹਿੰਦੇ ਆ? ਅੱਖਾਂ ਪਰਾਇਆ ਰੂਪ ਦੇਖਦੀਆਂ ਨੇ, ਕੰਨ ਪਰਾਈ ਚੁਗਲੀ ਸੁਣਦੇ ਨੇ, ਜੀਵ ਮਾੜਾ ਬੋਲਦੀ ਹੈ। ਤਾਂ ਇਹ ਜਿਹੜੇ ਗਿਆਨ ਅੰਦਰੇ ਹੈ ਇਹ ਆਪਣੇ ਆਪੇ ਨਾਲ ਹੀ ਵਿਰੋਧ ਕਰਦੇ ਰਹਿੰਦੇ ਆ ਜੇ ਜ਼ਿੰਦਗੀ ਚ ਨਾਮ ਨਹੀਂ ਹੈ, ਭਗਤੀ ਨਹੀਂ ਹੈ।
ਕਿਉਂ ਨਾ ਮਿਲਹੇ ਕਾਟਹ ਮਨ ਪੀਰ,
ਕਿਉਂ ਨਾ ਮਿਲਹੇ, ਕਿਉਂ ਨਹੀਂ ਮਿਲਦਾ? ਕੌਣ? ਜੀਵ ਕਿਹਨੂੰ? ਅਕਾਲ ਪੁਰਖ ਨੂੰ। ਕਾਟਾ ਹੈ ਮਨ ਪੀੜ, ਆਪਣੇ ਮਨ ਦੀ ਪੀੜ ਨੂੰ ਕਿਉਂ ਨਹੀਂ ਕੱਢਦਾ? ਆਪਣੇ ਮਨ ਦੀ ਪੀੜ ਨੂੰ ਕਿਉਂ ਨਹੀਂ ਕੱਢਦਾ? ਕਿਉਂਕਿ ਗੁਰੂ ਪਿਆਰਿਓ ਮਨੁੱਖ ਦੇ ਗਿਆਨ ਇੰਦਰਿਆਂ ਦਾ ਵਿਰੋਧ ਜਿਹੜਾ ਹੈ ਉਹ ਆਪਣੇ ਹੀ ਆਤਮਕ ਜੀਵਨ ਦੇ ਨਾਲ ਬਣਿਆ ਰਹਿੰਦਾ। ਇਸ ਕਰਕੇ ਉਹ ਅਕਾਲ ਪੁਰਖ ਨਾਲ ਨਹੀਂ ਮਿਲ ਰਿਹਾ, ਉਹ ਮਨ ਦੀ ਪੀੜ ਨੂੰ ਨਹੀਂ ਕੱਟ ਰਿਹਾ, ਤੇ ਵਿਰੋਧ ਬਣਿਆ ਕਿਉਂ ਰਹਿੰਦਾ? ਕਿਉਂਕਿ ਜ਼ਿੰਦਗੀ ਚ ਨਾਮ ਨਹੀਂ ਹੈ, ਸੰਗਤ ਨਹੀਂ ਹੈ, ਸੇਵਾ ਨਹੀਂ ਹੈ, ਸਿਮਰਨ ਨਹੀਂ ਹੈ, ਕੋਈ ਭਗਤੀ ਨਹੀਂ ਹੈ, ਹੰਕਾਰ ਹੈ, ਲੋਭ ਹੈ, ਹੋਰ ਬਹੁਤ ਸਾਰੇ ਵਿਕਾਰ ਹੈ। ਇਸ ਕਰਕੇ ਗੁਰੂ ਪਿਆਰਿਓ ਪਾਤਸ਼ਾਹ ਕਹਿੰਦੇ ਜ਼ਿੰਦਗੀ ਅਕਾਲ ਪੁਰਖ ਨੂੰ ਮਿਲਦੀ ਨਹੀਂ ਹੈ ਤੇ ਆਪਣੇ ਮਨ ਦੀ ਜਿਹੜੀ ਪੀੜਾ ਹੈ ਉਹਨੂੰ ਇਹ ਕੱਟ ਨਹੀਂ ਸਕਦੇ।
ਵਾਟ ਵਟਾਉ ਆਵੇ ਜਾਏ,
ਵਾਟ ਵਟਾਉ ਆਵੇ ਜਾਏ, ਜ਼ਿੰਦਗੀ ਗੁਰੂ ਪਿਆਰੇ ਜਿਹੜੇ ਹੈ ਨਾ ਇੱਕ ਸਫ਼ਰ ਹੈ, ਮਹਿਮਾਨ ਜਿਹੜੇ ਨੇ ਇਸ ਸਫ਼ਰ ਤੇ ਆਉਂਦੇ ਨੇ, ਤੁਰੇ ਜਾਂਦੇ ਨੇ, ਜੰਮਦੇ ਨੇ, ਮਰਦੇ ਨੇ, ਜੰਮਦੇ ਨੇ, ਮਰਦੇ ਨੇ, ਜੰਮੀ ਜਾਂਦੇ ਨੇ, ਮਰੀ ਜਾਂਦੇ ਨੇ, ਇਹ ਉਹ ਕਹਿੰਦੇ ਚੱਲੀ ਜਾਂਦਾ।
ਕਿਆ ਲੈ ਆਇਆ ਕਿਆ ਪੱਲੇ ਪਾਏ,
ਕਿਆ ਲੈ ਆਇਆ, ਲੈ ਕੇ ਕੀ ਆਇਆ ਜੀਵ, ਕਿਆ ਪੱਲੇ ਪਾਏ, ਤੇ ਜਿਹੜੇ ਤੁਰਿਆ ਪੱਲੇ ਪਿਆ ਕੀ ਹੈ ਜੀਵ ਦੇ? ਖਾਲੀ ਹੱਥ ਆਇਆ, ਖਾਲੀ ਹੱਥ ਤੁਰ ਗਿਆ, ਜ਼ਿੰਦਗੀ ਜਿਉਣੀ ਹੈ ਤੇ ਜੇ ਜ਼ਿੰਦਗੀ ਗੁਰ ਪਿਆਰੇ ਜਿਉਣਾ ਹੀ ਮਕਸਦ ਹੈ ਤੇ ਜ਼ਿੰਦਗੀ ਤਾਂ ਫਿਰ ਕੀੜੇ ਮਕੌੜੇ ਵੀ ਜਿਉਂਦੇ ਨੇ, ਪਸ਼ੂ ਪੰਛੀ ਵੀ ਜਿਉਂਦੇ ਨੇ, ਜਾਨਵਰ ਵੀ ਜਿਉਂਦੇ ਨੇ, ਸਾਰੇ ਜਿਉਂਦੇ ਨੇ। ਮਨੁੱਖਾ ਜੀਵਨ ਦਾ ਇੱਕ ਮਨੋਰਥ ਹੈ, ਮਕਸਦ ਹੈ, ਉਸ ਮਕਸਦ ਨੂੰ ਗੁਰੂ ਪਿਆਰੇ ਸਮਝਣਾ। ਇਹ ਉਹ ਓਅੰਕਾਰ ਬਾਣੀ ਦੇ ਵਿੱਚ ਸਾਨੂੰ ਸਮਝਾਇਆ ਕਿ ਕੁਛ ਤਾਂ ਮਕਸਦ ਹੈ ਨਾ ਮਨੁੱਖਾ ਜ਼ਿੰਦਗੀ ਦਾ। ਜੇ ਜ਼ਿੰਦਗੀ ਜਿਉਣਾ ਹੀ ਮਕਸਦ ਹੈ ਫਿਰ ਤਾਂ ਜ਼ਿੰਦਗੀ ਸਾਰੇ ਜਿਉਂਦੇ ਨੇ। ਅੱਛਾ, ਜੇ ਝੋਪੜੀਆਂ ਚ ਜ਼ਿੰਦਗੀ ਬਸਰ ਕਰਨ ਵਾਲੇ ਵੀ ਜ਼ਿੰਦਗੀ ਜਿਉ ਰਹੇ ਨੇ, ਮਹਿਲਾਂ ਦੇ ਵਿੱਚ ਰਹਿਣ ਵਾਲੇ ਵੀ ਜ਼ਿੰਦਗੀ ਜਿਉ ਰਹੇ ਨੇ, ਖੁੱਡਾਂ ਦੇ ਵਿੱਚ ਰਹਿਣ ਵਾਲੇ ਕੀੜੇ ਮਕੌੜੇ ਚੂਹੇ ਵੀ ਜ਼ਿੰਦਗੀ ਜਿਉ ਰਹੇ ਨੇ, ਸੱਪ ਵੀ ਜ਼ਿੰਦਗੀ ਜਿਉ ਰਹੇ ਨੇ, ਆਕਾਸ਼ ਦੇ ਵਿੱਚ ਵਿਚਰਨ ਵਾਲੇ ਪੰਛੀ ਵੀ ਜ਼ਿੰਦਗੀ ਜਿਉ ਰਹੇ ਨੇ। ਜੇ ਜ਼ਿੰਦਗੀ ਜਿਉਣਾ ਹੀ ਮਕਸਦ ਹੈ ਫਿਰ ਇਹ ਜ਼ਿੰਦਗੀ ਤਾਂ ਜਿਉ ਹੀ ਜਾ ਰਹੀ ਹੈ ਗੁਰੂ ਪਿਆਰਿਓ, ਤੇ ਜਿਉ ਹੀ ਜਾਣੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਕੀ ਲੈ ਕੇ ਆਇਆ ਇਸ ਜਗਤ ਵਿੱਚ? ਕੁਝ ਵੀ ਨਹੀਂ। ਤੇ ਫਿਰ ਲੈ ਕੇ ਕੀ ਜਾਊਗਾ? ਕੁਝ ਵੀ ਨਹੀਂ। ਜੇ ਜ਼ਿੰਦਗੀ ਦੇ ਮਨੋਰਥ ਨੂੰ ਨਾ ਸਮਝਿਆ।
ਬਿਨ ਨਾਵੈ ਤੋਤਾ ਸਭ ਥਾਏ,
ਬਿਨ ਨਾਵੈ ਤੋਤਾ ਸਭ ਥਾਏ, ਕਹਿੰਦੇ ਜੇ ਜ਼ਿੰਦਗੀ ਚ ਨਾਮ ਨਹੀਂ ਹੈ, ਭਗਤੀ ਨਹੀਂ ਹੈ, ਬੰਦਗੀ ਨਹੀਂ ਹੈ, ਕੋਈ ਪਰ ਉਪਕਾਰ ਨਹੀਂ ਹੈ, ਕੋਈ ਭਲਾ ਨਹੀਂ ਹੈ ਕਿਸੇ ਦਾ, ਫਿਰ ਕਹਿੰਦੇ ਭਾਈ ਸਭ ਥਾਂ ਤੇ ਘਾਟਾ ਹੀ ਘਾਟਾ ਹੈ, ਘਾਟਾ ਹੀ ਘਾਟਾ ਹੈ, ਘਾਟਾ ਹੀ ਘਾਟਾ ਹੈ।
ਲਾਹਾ ਮਿਲੈ ਜਾਂ ਦੇ ਬੁਝਾਏ,
ਸੱਚੇ ਪਾਤਸ਼ਾਹ ਸਾਨੂੰ ਦੱਸੋ ਅਸੀਂ ਲਾਹਾ ਖੱਟਣਾ, ਅਸੀਂ ਸੁਣ ਲਿਆ, ਅਸੀਂ ਸਮਝ ਲਿਆ, ਅਸੀਂ ਲਾਹਾ ਖੱਟਣਾ। ਮਹਾਰਾਜ ਕਹਿੰਦੇ ਲਾਹਾ ਮਿਲੈ ਜਾਂ ਦੇ ਬੁਝਾਏ, ਕਹਿੰਦੇ ਜੇ ਕਿਸੇ ਨੂੰ ਅਕਾਲ ਪੁਰਖ ਸਮਝਾ ਦੇ ਨਾ ਜ਼ਿੰਦਗੀ ਦਾ ਮਨੋਰਥ, ਗੁਰੂ ਸਮਝਾ ਦੇ ਜ਼ਿੰਦਗੀ ਦਾ ਮਨੋਰਥ, ਤੇ ਫਿਰ ਕਹਿੰਦੇ ਲਾਹਾ ਮਿਲ ਜਾਂਦਾ। ਭਾਈ ਜ਼ਿੰਦਗੀ ਦਾ ਮਨੋਰਥ ਸਮਝ ਲਓ, ਕਿਵੇਂ ਸਮਝੀਏ? ਬਾਣੀ ਪੜ੍ਹੀਏ, ਆ ਬਾਣੀ ਜ਼ਿੰਦਗੀ ਜਿਉਣ ਦਾ ਮਨੋਰਥ ਹੀ ਦੱਸਦੀ ਹੈ। ਓਅੰਕਾਰ ਬਾਣੀ ਦੇ ਵਿੱਚ ਜ਼ਿੰਦਗੀ ਜਿਉਣ ਦਾ ਮਨੋਰਥ ਹੀ ਤਾਂ ਦੱਸਿਆ ਸਾਰੀ ਬਾਣੀ ਦੇ ਵਿੱਚ। ਮਹਾਰਾਜ ਕਹਿੰਦੇ ਭਾਈ ਬਾਣੀ ਪੜ੍ਹੋ, ਬਾਣੀ ਸੁਣੋ। ਬਾਣੀ ਦੇ ਰਾਹੀਂ ਅਕਾਲ ਪੁਰਖ ਜ਼ਿੰਦਗੀ ਜਿਉਣ ਦਾ ਮਨੋਰਥ ਸਮਝਾ ਦਿੰਦਾ ਹੈ ਤੇ ਜਿਹਨੂੰ ਸਮਝ ਆ ਜਾਂਦੀ ਹੈ ਉਹ ਲਾਭ ਲੈ ਲੈਂਦਾ, ਉਹ ਲਾਹਾ ਲੈ ਲੈਂਦਾ।
ਵਣਜ ਵਾਪਾਰ, ਵਣਜੈ ਵਾਪਾਰੀ,
ਵਣਜ ਵਾਪਾਰ, ਵਣਜੈ ਵਾਪਾਰੀ। ਵਪਾਰ ਕੀ ਹੈ? ਵਣਜੈ, ਵਣਜਦਾ ਕੌਣ ਹੈ? ਵਪਾਰੀ, ਜਿਹੜਾ ਵਪਾਰ ਕਰਦਾ। ਜਿਵੇਂ ਗੁਰੂ ਪਿਆਰੇ, ਸੋਨੇ ਦਾ ਵਪਾਰੀ ਸੋਨਾ ਖਰੀਦਦਾ ਵੇਚਦਾ, ਹੀਰਿਆਂ ਦਾ ਵਿਚਾਰੀ ਵਪਾਰੀ ਹੀਰੇ ਖਰੀਦਦਾ ਵੇਚਦਾ, ਸ਼ਰਾਬ ਦਾ ਨਸ਼ੇ ਦਾ ਵਪਾਰੀ ਨਸ਼ਾ ਖਰੀਦਦਾ ਵੇਚਦਾ। ਇਹ ਦੁਨੀਆਂ ਦੇ ਵਣਜ ਹੈ, ਵਪਾਰ ਹੈ, ਚੱਲਦੇ ਹੈ। ਜ਼ਿੰਦਗੀ ਖਤਮ ਹੋ ਜਾਂਦੀ ਹੈ, ਖਾਲੀ ਹੱਥ ਮਨੁੱਖ ਆਉਂਦਾ, ਖਾਲੀ ਹੱਥ ਚਲਾ ਜਾਂਦਾ। ਅਸਲੀ ਵਣਜਣ ਵਾਲੀ ਚੀਜ਼ ਕੀ ਹੈ? ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੱਸਦੇ ਨੇ,
ਵੇਨੇ ਨਾਵੇ ਕੈਸੀ ਪਤ ਸਾਰੀ।
ਵਿਨ ਨਾਵੇ, ਨਾਮ ਤੋਂ ਬਿਨਾਂ ਕੈਸੀ ਪਤ ਸਾਰੀ, ਕਿਹੋ ਜਿਹੀ ਇੱਜ਼ਤ ਹੈ ਸ੍ਰੇਸ਼ਟ? ਕੋਈ ਇੱਜ਼ਤ ਨਹੀਂ ਗੁਰੂ ਪਿਆਰੀ ਜੀ ਜ਼ਿੰਦਗੀ ਚ, ਨਾਮ ਨਹੀਂ ਹੈ, ਬੰਦਗੀ ਨਹੀਂ ਹੈ, ਸੇਵਾ ਨਹੀਂ ਹੈ, ਸਿਮਰਨ ਨਹੀਂ ਹੈ। ਲੱਖ ਗੁਰੂ ਪਿਆਰੀ ਦੁਨੀਆਂ ਦੀ ਦੌਲਤ ਕਾਰਨ ਲੱਖ ਕਿਸੇ ਬੰਦੇ ਅੱਗੇ ਸਾਰਾ ਸੰਸਾਰ ਝੁਕਦਾ ਰਹੇ, ਰਾਜ ਦੀ ਤਾਕਤ ਹੈ, ਲੱਖ ਸਾਰਾ ਜਗਤ ਧੁੱਪ ਝੁਕਦਾ ਰਹੇ, ਪਰ ਪਰਮਾਤਮਾ ਦੇ ਸੱਚੇ ਦਰ ਦੇ ਉੱਤੇ ਇਹਦੀ ਕੋਈ ਇੱਜ਼ਤ ਨਹੀਂ ਹੈ, ਕੋਈ ਵੈਲਿਊ ਨਹੀਂ ਹੈ। ਗੁਰੂ ਪਿਆਰਿਓ, ਦੁਨੀਆਂ 'ਚ ਹੋਏਗੀ ਵੈਲਿਊ, ਤੇ ਦੁਨੀਆਂ ਵੀ ਉਹਨਾਂ 'ਚ ਦੀ ਕੀਮਤ ਸਮਝਦੀ ਹੈ ਜਿੰਨਾ ਚਿਰ ਜ਼ਿੰਦਗੀ ਚੱਲਦੀ ਹੈ। ਇਹ ਜ਼ਿੰਦਗੀ ਖਤਮ ਹੋ ਜਾਂਦੀ ਹੈ, ਦੁਨੀਆਂ ਵੈਲਿਊ ਕਰਨੀ ਬੰਦ ਹੋ, ਇੱਜ਼ਤ ਕਰਨੀ ਬੰਦ ਹੋ ਜਾਂਦਾ। ਰਾਜ ਹੈ, ਲੋਕ ਇੱਜ਼ਤ ਕਰਦੇ ਨੇ, ਰਾਜ ਖਤਮ, ਲੋਕ ਇੱਜ਼ਤ ਕਰਨੀ ਬੰਦ ਕਰ ਦਿੰਦੇ ਨੇ। ਪੈਸਾ ਹੈ, ਲੋਕ ਇੱਜ਼ਤ ਕਰਦੇ ਨੇ, ਪੈਸਾ ਖਤਮ ਹੋ ਜਾਵੇ, ਲੋਕ ਇੱਜ਼ਤ ਕਰਨੀ ਬੰਦ ਕਰ ਦਿੰਦੇ ਨੇ। ਅਹੁਦਾ ਹੈ, ਲੋਕ ਇੱਜ਼ਤ ਕਰਦੇ ਨੇ, ਅਹੁਦਾ ਚਲਾ ਜਾਵੇ, ਲੋਕ ਇੱਜ਼ਤ ਕਰਨੀ ਬੰਦ ਕਰ ਦਿੰਦੇ ਨੇ। ਪਰ ਇਹ ਕੈਸੀ ਇੱਜ਼ਤ ਹੈ ਬਈ? ਇਸ ਕਰਕੇ ਅਸਲੀ ਜਿਹੜੀ ਪੱਤ ਹੈ ਉਹ ਤਾਂ ਪਰਮਾਤਮਾ ਦੇ ਦਰੋਂ ਘਰੋਂ ਗੁਰੂ ਪਿਆਰੇ ਨਸੀਬ ਹੁੰਦੀ ਹੈ। ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਉਸ ਪੱਤ ਨੂੰ ਹਾਸਲ ਕਰਨ ਦਾ ਯਤਨ ਕਰੋ, ਇਹੋ ਜ਼ਿੰਦਗੀ ਦਾ ਮਨੋਰਥ ਹੈ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਪਿਆਰੀ ਇਹਨਾਂ ਸ਼ਬਦਾਂ ਦੇ ਵਿੱਚ ਸਾਨੂੰ ਸਿੱਖਿਆ ਦਿੱਤੀ ਹੈ। ਇਸ ਦੇ ਨਾਲ ਹੀ ਨਿਸ਼ਚਿਤ ਕੀਤਾ ਸਮਾ ਚੁੱਕਿਆ, ਅਤੇ ਸਮਾਪਤੀ ਕਰਦੇ ਹਾਂ। ਇੱਕ ਵਾਰੀ ਫਿਰ ਅੱਜ ਭਗਤ ਧੰਨਾ ਜੀ ਦੇ ਜਨਮ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਆਓ ਆਖਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ
ਕਰੀਏ।